ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਭਾਈ ਸੁਭਾਗਾ ਜੀ ਜਿਨ੍ਹਾਂ ਨੇ ਪੰਜ ਘੋੜੇ ਮਹਾਰਾਜ ਜੀ ਨੂੰ ਬੜੇ ਕੀਮਤੀ ਭੇਟਾ ਕੀਤੇ ਨੇ। ਉਹਨਾਂ ਪੰਜਾਂ ਵਿੱਚੋਂ ਇੱਕ ਘੋੜਾ ਸਤਿਗੁਰਾਂ ਨੇ ਆਪਣੇ ਲਈ ਚੁਣਿਆ। ਸਤਿਗੁਰਾਂ ਦਾ ਘੋੜਾ ਬੜਾ ਸੁੰਦਰ ਹੈ, ਬੜਾ ਚੰਚਲ ਹੈ, ਜਿਸ ਦੀ ਕੱਦ ਕਾਠੀ ਵੇਖ ਕੇ ਪਤਾ ਲੱਗਦਾ ਕਿ ਘੋੜਾ ਬਲਵਾਨ ਹੈ। ਸਤਿਗੁਰੂ ਜੀ ਇਹਦੇ ਤੇ ਸਵਾਰ ਹੋਏ, ਇਹਦੀਆਂ ਚਾਲਾਂ ਕੱਢਦੇ ਨੇ, ਕਿਹੜੀ ਕਿਹੜੀ ਚਾਲ ਇਹ ਘੋੜਾ ਚੱਲਦਾ ਹੈ। ਬੜੀਆਂ ਸੋਹਣੀਆਂ ਚਾਲਾਂ ਕੱਢ ਕੱਢ ਕੇ ਗਿਣ ਗਿਣ ਕੇ ਪੈਰ ਰੱਖਦਾ ਘੋੜਾ ਜ਼ਮੀਨ ਤੇ। ਇੱਦਾਂ ਮਹਾਰਾਜ ਜੀ ਬੜੇ ਖੁਸ਼ ਹੋ ਰਹੇ ਨੇ, ਤੇਜ਼ੀ ਨਾਲ ਘੋੜੇ ਦੀਆਂ ਵਾਗਾਂ ਖੁੱਲੀਆਂ ਛੱਡੀਆਂ, ਬੜਾ ਤੇਜ਼ ਹਵਾ ਨੂੰ ਵੀ ਪਿੱਛੇ ਛੱਡਦਿਆਂ ਘੋੜਾ ਦੌੜਿਆ। ਇਹਦੇ ਜਿਹੜੇ ਸੁੰਮ ਨੇ ਘੋੜੇ ਦੇ ਪੈਰਾਂ ਦੇ, ਉਹ ਚੌੜੇ ਨੇ, ਜਿਹੜੀ ਗਾਮਚੀ ਹੈ ਉਹ ਛੋਟੀ ਹੈ, ਔਰ ਇਹਦੇ ਸਿਰ ਦੇ ਉੱਤੇ ਕੰਨ ਜਿਹੜੇ ਨੇ ਉਹ ਦੋਵੇਂ ਜੁੜੇ ਹੋਏ ਨੇ, ਮਾਨੋ ਜਿਵੇਂ ਸਵਰਗ ਦੁਆਰੀਆਂ ਹੋਣ, ਉਹਦੇ ਵਿੱਚੋਂ ਸਵਰਗ ਦੀ ਹਵਾ ਆ ਰਹੀ ਹੋਵੇ। ਬਾਕੀ ਦੇ ਚਾਰ ਘੋੜਿਆਂ ਵਿੱਚੋਂ ਇੱਕ ਘੋੜਾ ਬਾਬਾ ਬਿਧੀ ਚੰਦ ਸਾਹਿਬ ਨੂੰ ਦਿੱਤਾ ਹੈ, ਇੱਕ ਘੋੜਾ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਭੇਜਿਆ, ਇੱਕ ਘੋੜਾ ਪੈਂਦੇ ਖਾਂ ਨੂੰ ਦਿੱਤਾ ਹੈ, ਇੱਕ ਘੋੜਾ ਖਾਸ ਤਬੇਲੇ ਚ ਮਹਾਰਾਜ ਜੀ ਨੇ ਬਣਵਾ ਦਿੱਤਾ ਹੈ। ਬਚਨ ਕੀਤਾ ਕੋਈ ਸਿੱਖ ਸ਼ੁੱਧ ਪਾਠ ਸ੍ਰੀ ਜਪਜੀ ਸਾਹਿਬ ਦਾ ਸੁਣਾਵੇ ਤਾਂ ਭਾਈ ਗੋਪਾਲਾ ਜੀ ਨੇ ਬੇਨਤੀ ਕੀਤੀ, ਤੁਹਾਡੀ ਕਿਰਪਾ ਚਾਹੀਦੀ ਹੈ ਮਹਾਰਾਜ, ਤੁਹਾਡੇ ਬਲ ਪ੍ਰਤਾਪ ਨਾਲ ਮੈਂ ਯਤਨ ਕਰਦਾ ਹਾਂ ਸੁਣਾਉਣ ਦਾ। ਸਤਿਗੁਰਾਂ ਨੇ ਆਪਣੇ ਕੋਲ ਉੱਚਾ ਆਸਣ ਲਵਾ ਕੇ ਭਾਈ ਗੋਪਾਲਾ ਜੀ ਨੂੰ ਬਿਠਾਇਆ। ਭਾਈ ਸਾਹਿਬ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ। ਕੱਲੀ ਕੱਲੀ ਲੱਗ ਮਾਤਰ ਕੰਨਾ, ਹਰ ਇੱਕ ਮਾਤਰਾ ਤੇ ਅੱਖਰ ਨੂੰ ਸ਼ੁੱਧ ਰੂਪ ਦੇ ਵਿੱਚ ਉਚਾਰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਪਾਠ ਸੁਣਿਆ ਤੇ ਮਨ ਕੀਤਾ ਇਹਨੂੰ ਭੇਟ ਕੀ ਕਰੀਏ। ਜਪਜੀ ਸਾਹਿਬ ਦੀ ਭੇਟਾ ਕਿਹੜੀ ਹੋ ਸਕਦੀ ਹੈ, ਕੋਈ ਐਸੀ ਕੀਮਤੀ ਵਸਤੂ ਜਗਤ ਵਿੱਚ ਨਜ਼ਰ ਨਹੀਂ ਆਉਂਦੀ। ਆਖਿਆ ਇਹਨੂੰ ਜਗਤ ਦੀ ਗੁਰਿਆਈ ਦੇ ਦਿੰਦੇ ਹਾਂ। ਇਹ ਸੋਚ ਕੇ ਮਹਾਰਾਜ ਜੀ ਨੇ ਆਪਣਾ ਗੋਡਾ ਚੁੱਕਿਆ, ਗੱਦੀ ਤੋਂ ਉੱਠਣ ਲੱਗੇ ਨੇ। ਉਧਰ ਜਦੋਂ ਨਾਨਕ ਨਦਰੀ ਨਦਰ ਨਿਹਾਲ ਕਿਹਾ ਤੇ ਭਾਈ ਗੋਪਾਲੇ ਦੇ ਮਨ ਚ ਫੁਰਨਾ ਆਇਆ ਕਿ ਸਤਿਗੁਰੂ ਜੀ ਜਦੋਂ ਪੁੱਛਣਗੇ ਕੀ ਚਾਹੀਦਾ ਤਾਂ ਜਿਹੜਾ ਇੱਕ ਘੋੜਾ ਰਹਿ ਗਿਆ ਉਹਨਾਂ ਪੰਜਾਂ ਘੋੜਿਆਂ ਚੋਂ ਮਹਾਰਾਜ ਜੀ ਕੋਲੋਂ ਮੰਗਾਂਗਾ। ਸਤਿਗੁਰੂ ਜੀ ਫਿਰ ਬੈਠ ਗਏ। ਗੁਰਦੇਵ ਨੇ ਆਖਿਆ, ਗੋਪਾਲਿਆ ਕੀ ਕੀਤਾ, ਅਸੀਂ ਤਾਂ ਤੈਨੂੰ ਗੁਰਿਆਈ ਦਾ ਤਿਲਕ ਦੇਣ ਵਾਸਤੇ ਤਿਆਰ ਹੋ ਗਏ ਸੀ, ਤੂੰ ਘੋੜੇ ਦੀ ਇੱਛਾ ਰੱਖ ਲਈ ਹੈ। ਬਚਨ ਕੀਤਾ, ਜਾਓ ਭਾਈ ਘੋੜਾ ਲਿਆਓ, ਉਹਦੇ ਤੇ ਕੀਮਤੀ ਕਾਠੀ 1.25 ਲੱਖ ਦੀ ਲਾਗਤ ਦੀ ਪਾਈ ਹੈ। ਸਜਾ ਕੇ ਸ਼ਿੰਗਾਰ ਕੇ ਘੋੜਾ ਭਾਈ ਗੋਪਾਲਾ ਜੀ ਨੂੰ ਦਿੱਤਾ। ਕੇਵਲ ਘੋੜਾ ਹੀ ਨਹੀਂ ਦਿੱਤਾ, ਉਹ ਬਾਣੀ ਦਾ ਪਾਠ ਸਰਵਣ ਕਰਾਇਆ, ਉਹਦੇ ਫਲ ਸਦਕਾ ਭਾਈ ਗੋਪਾਲੇ ਦਾ ਲੋਕ ਤੇ ਪਰਲੋਕ ਵੀ ਸਤਿਗੁਰਾਂ ਨੇ ਸਵਾਰ ਦਿੱਤਾ, ਹਲਤ ਸੁਖੀ ਪਲਤ ਸੁਖੀ ਕਰ ਦਿੱਤਾ। ਤੋ ਇਸ ਪ੍ਰਕਾਰ ਨਾਲ ਮਹਾਰਾਜ ਜੀ ਨੇ ਸਿੱਖਾਂ ਵਿੱਚ ਇੱਕ ਮਰਿਆਦਾ ਵੀ ਚਲਾਈ ਸ਼ੁੱਧ ਪਾਠ ਕਰਨ ਦੀ, ਕਿ ਗੁਰਸਿੱਖ ਜਦੋਂ ਸ਼ੁੱਧ ਬਾਣੀ ਪੜ੍ਹਦੇ ਨੇ ਗੁਰੂ ਨੂੰ ਕੈਸੀ ਪਿਆਰੀ ਲੱਗਦੀ ਹੈ। ਫਿਰ ਜਪਜੀ ਸਾਹਿਬ ਦੀ ਬਾਣੀ ਦੇ ਸੁਣਨ ਦੇ ਨਾਲ ਜਿੱਥੇ ਸਤਿਗੁਰਾਂ ਘੋੜਾ ਦਿੱਤਾ ਉੱਥੇ ਮਾਇਆ ਵੀ ਦਿੱਤੀ, ਕੁਝ ਬਸਤਰ ਵੀ ਦਿੱਤੇ, ਕੁਝ ਬਭੂਖਣ ਗਹਿਣੇ ਵੀ ਮਹਾਰਾਜ ਜੀ ਨੇ ਦਿੱਤੇ। ਤੋ ਇਸ ਪ੍ਰਕਾਰ ਇਹ ਮਰਿਆਦਾ ਮਾਨੋ ਗੁਰੂ ਸਾਹਿਬ ਨੇ ਜਗਤ ਦੇ ਵਿੱਚ ਇਹ ਪਰੰਪਰਾ ਇਹ ਪ੍ਰਪਾਟੀ ਜਿਹੜੀ ਹੈ ਜਗਤ ਵਿੱਚ ਛੇਵੇਂ ਪਾਤਸ਼ਾਹ ਜੀ ਮਹਾਰਾਜ ਨੇ ਚਲਾਈ ਹੈ। ਇਹ ਕਥਾ ਆਪਾਂ ਕੱਲ ਦੇ ਪ੍ਰਸੰਗ ਵਿੱਚ ਸਰਵਣ ਕੀਤੀ ਹੈ। ਆਓ ਮਹਾਰਾਜ ਛੇਵੇਂ ਪਾਤਸ਼ਾਹ ਦੀ ਪਾਵਨ ਅੰਮ੍ਰਿਤ ਕਥਾ ਸਰਵਣ ਕਰੀਏ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਪਵਿੱਤਰ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਹਿਆ ਅਕੋਰ ਗਨ ਦੇ ਕਰ ਸੰਗਤ ਗਈ ਵਿਸਾਲ।
ਕਾਬਲ ਤੋਂ ਜਿਹੜੀ ਸੰਗਤ ਆਈ ਸੀ ਘੋੜੇ ਲੈ ਕੇ ਭਾਈ ਸੁਭਾਗੇ ਦੇ ਸਮੇਤ ਮਹਾਰਾਜ ਜੀ ਦੇ ਚਰਨਾਂ ਵਿੱਚ ਪਿਟਾਵਾਂ ਭੇਟ ਕਰਕੇ, ਉਹ ਸਾਰੀ ਸੰਗਤ ਨੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਵਿਦਾਇਗੀ ਲਈ ਹੈ। ਮਹਾਰਾਜ ਜੀ ਕੋਲੋਂ ਵਿਦਾਇਗੀ ਲੈ ਕੇ ਸੰਗਤ ਵਾਪਸ ਮੁੜੀ ਹੈ।
ਜਾਏ ਸ਼ਨਾਨੇ ਸੁਦਾ ਸਰ ਦੇਖਤ ਪਏ ਨਿਹਾਲ।
ਜਾਂਦਿਆਂ ਜਾਂਦਿਆਂ ਸਿੱਖਾਂ ਨੇ ਵਿਚਾਰ ਕੀਤੀ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਚ ਇਸ਼ਨਾਨ ਕਰਕੇ ਜਾਈਏ। ਤੋ ਸਾਰੀ ਸੰਗਤ ਨੇ ਜਾ ਕੇ ਸੋਧਾ ਸਰ ਅੰਮ੍ਰਿਤਸਰ ਸਰੋਵਰ ਵਿੱਚ ਜਾ ਕੇ ਇਸ਼ਨਾਨ ਕੀਤੇ ਹਨ।
ਚੋ ਪਈ ਤੀਰਥ ਤਰਨ ਤਾਰਨ ਪੁੰਨ ਗਏ।
ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕਰਕੇ ਫਿਰ ਸਾਰੀ ਸੰਗਤ ਸਤਿਗੁਰਾਂ ਦਾ ਮਹਾਨ ਤੀਰਥ ਸ੍ਰੀ ਤਰਨ ਤਾਰਨ ਸਾਹਿਬ, ਜੋ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਮਹਾਨ ਤੀਰਥ ਦੀ ਸਿਰਜਣਾ ਕੀਤੀ ਹੈ, ਇਹ ਜਿੰਨੀ ਸੰਗਤ ਸੀ ਇਹ ਚੱਲ ਕੇ ਸ੍ਰੀ ਤਰਨ ਤਾਰਨ ਸਾਹਿਬ ਆਈ ਇਸ਼ਨਾਨ ਕਰਨ ਵਾਸਤੇ।
ਤਹਾਂ ਇਸ਼ਨਾਨ ਕਰਤ ਸਭ ਪਏ।
ਤਰਨ ਸਰੋਵਰ ਵਿੱਚ ਆ ਕੇ ਸਾਰੀ ਸੰਗਤ ਨੇ ਬੜੇ ਪਿਆਰ ਨਾਲ ਪੰਜਵੇਂ ਪਾਤਸ਼ਾਹ ਦਾ ਧਿਆਨ ਧਾਰਨ ਕਰਕੇ ਇਸ਼ਨਾਨ ਕੀਤਾ ਹੈ।
ਤੈ ਸੰਗਤ ਨੇ ਹਿਰਦੇ ਵਿਚਾਰਾ।
ਉੱਥੇ ਸੰਗਤ ਨੇ ਆਪਣੇ ਮਨ ਚ ਵਿਚਾਰ ਕੀਤਾ, ਜਦੋਂ ਤਰਨ ਤਾਰਨ ਸਾਹਿਬ ਆਏ ਤੇ ਸਿੱਖਾਂ ਨੇ ਆਪਣੇ ਮਨ ਹੀ ਮਨ ਵਿਚਾਰ ਕੀਤੀ।
ਬ੍ਰਿਧ ਸਾਹਿਬ ਗੁਰ ਸਿੱਖ ਉਦਾਰਾ।
ਇੱਥੇ ਕੁਝ ਦੂਰੀ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਜੋ ਗੁਰੂ ਘਰ ਦੇ ਮਹਾਨ ਦਾਰਸ਼ਨਿਕ ਸਿੱਖ ਨੇ, ਗੁਰੂ ਘਰ ਦੇ ਅਨਿੰਨ ਸੇਵਕ ਨੇ, ਧੰਨ ਬਾਬਾ ਬੁੱਢਾ ਸਾਹਿਬ ਜੀ,
ਜਿਸ ਕੋ ਬਚਨ ਪਾਏ ਗੁਰ ਜਨਮੇ।
ਜਿਨ੍ਹਾਂ ਦੇ ਬਚਨਾਂ ਨਾਲ, ਜਿਨ੍ਹਾਂ ਦੇ ਮੁਖਾਰ ਬਿੰਦ ਚੋ ਉਚਾਰਨ ਕੀਤੇ ਹੋਏ ਬਚਨਾਂ ਨਾਲ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ। ਸੰਗਤ ਨੇ ਵਿਚਾਰ ਕੀਤੀ, ਜਦੋਂ ਤਰਨ ਤਾਰਨ ਸਾਹਿਬ ਆਏ ਨਾ ਸਿੱਖ ਸਾਰੇ ਇਕੱਠੇ ਹੋ ਕੇ ਵਿਚਾਰ ਕਰ ਰਹੇ ਨੇ ਆਪਸ ਵਿੱਚ ਕਿ ਜਿਨ੍ਹਾਂ ਦੇ ਬਚਨਾਂ ਕਰਕੇ ਜਦੋਂ ਮਾਤਾ ਜੀ ਨੇ ਜਾ ਕੇ ਵਰ ਮੰਗਿਆ ਨਾ, ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਬਚਨ ਕੀਤਾ ਸੀ, ਮਾਤਾ ਤੁਮਰੇ ਗ੍ਰਹਿ ਪ੍ਰਗਟੇਗਾ ਯੋਧਾ, ਤੇ ਜਿਨ੍ਹਾਂ ਦੇ ਬਚਨਾਂ ਦੇ ਪ੍ਰਤਾਪ ਕਰਕੇ, ਬਾਬਾ ਬੁੱਢਾ ਸਾਹਿਬ ਦੇ ਬਚਨਾਂ ਦੇ ਪ੍ਰਤਾਪ ਕਰਕੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ।
ਸ੍ਰੀ ਹਰਗੋਬਿੰਦ ਬਿਦਤ ਸਬਨ ਮੇ।
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਾਰੇ ਜਗਤ ਵਿੱਚ ਬਿਦਤ ਹੋਏ, ਸਾਰੇ ਜਗਤ ਵਿੱਚ ਪ੍ਰਗਟ ਹੋਏ।
ਇਹਾਂ ਨਿਕਟ ਤਿਸ ਦਰਸ਼ਨ ਕਰੋ।
ਐਸੇ ਮਹਾਨ ਸਿੱਖ, ਧੰਨ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਨੇ ਪਹਿਲੇ ਪਾਤਸ਼ਾਹ ਤੋਂ ਲੈ ਕੇ ਛੇਵੇਂ ਪਾਤਸ਼ਾਹ ਤੱਕ ਸਤਿਗੁਰਾਂ ਦੇ ਦਰਸ਼ਨ ਕੀਤੇ ਨੇ, ਔਰ ਗੁਰੂ ਘਰ ਦੇ ਪੁਰਾਣੇ ਮਹਾਨ ਸੇਵਕ ਨੇ, ਉਹ ਇੱਥੇ ਤਰਨ ਤਾਰਨ ਸਾਹਿਬ ਦੇ ਨੇੜੇ ਹੀ ਬਾਬੇ ਬੁੱਢੇ ਦੀ ਬੀੜ ਹੈ, ਜਿੱਥੇ ਬਾਬਾ ਬੁੱਢਾ ਸਾਹਿਬ ਜੀ ਰਹਿੰਦੇ ਸਨ, ਤੇ ਉਹਨਾਂ ਦੇ ਵੀ ਦਰਸ਼ਨ ਕਰਦੇ ਜਾਈਏ। ਆਏ ਤਾਂ ਹਾਂ ਹੀ ਹੈ ਇਸ ਪਾਸੇ, ਤੇ ਬਾਬਾ ਬੁੱਢਾ ਸਾਹਿਬ ਜੀ ਦੇ ਵੀ ਦਰਸ਼ਨ ਕਰਦੇ ਜਾਈਏ।
ਜਾਨੋ ਤਿਸੇ ਗੁਰੂ ਸਮਸਰ।
ਤੇ ਬਾਬਾ ਬੁੱਢਾ ਸਾਹਿਬ ਜੀ ਵੀ ਗੁਰੂ ਰੂਪ ਹੀ ਹੋ ਚੁੱਕੇ ਨੇ, ਉਹਨਾਂ ਦੇ ਅੰਦਰ ਦੀ ਜਿਹੜੀ ਸੁਰਤ ਬਿਰਤਾ ਉਹ ਗੁਰੂ ਚਰਨਾਂ ਵਿੱਚ ਇਹੋ ਜਿਹੀ ਇਕਮਿਕ ਹੋ ਚੁੱਕੀ ਹੈ ਕਿ ਗੁਰੂ ਪਾਤਸ਼ਾਹ ਵਿੱਚ ਤੇ ਬਾਬਾ ਬੁੱਢਾ ਸਾਹਿਬ ਜੀ ਵਿੱਚ ਕੋਈ ਭੇਦ ਹੀ ਨਹੀਂ ਰਿਹਾ, ਹਰ ਹਰ ਜਨ ਦੁਈ ਏਕ ਹੈ। ਬਿਬ ਵਿਚਾਰ ਕੱਛ ਨਾਹੇ ਜਲ ਤੇ ਉਪਜ ਤਰੰਗ, ਜਿਉਂ ਜਲ ਹੀ ਬਿਖੈ ਸਮਾਏ। ਬਾਬਾ ਬੁੱਢਾ ਸਾਹਿਬ ਜੀ ਵੀ ਪਾਤਸ਼ਾਹ ਦਾ ਹੀ ਰੂਪ ਹੋ ਚੁੱਕੇ ਹਨ।
ਇਮ ਮਸਲਤ ਕਰ ਸੰਗਤ ਗਈ।
ਉਹਨਾਂ ਦੇ ਚੱਲ ਕੇ ਦਰਸ਼ਨ ਕਰੀਏ। ਏਦਾਂ ਸਾਰੀ ਸੰਗਤ ਨੇ ਸਲਾਹ ਕੀਤੀ, ਸਾਰੀ ਸੰਗਤ ਨੇ ਆਪਸ ਵਿੱਚ ਇਸ ਤਰ੍ਹਾਂ ਵਿਚਾਰ ਕੀਤੀ, ਔਰ ਵਿਚਾਰ ਕਰਕੇ ਸ੍ਰੀ ਤਰਨ ਤਾਰਨ ਸਾਹਿਬ ਤੋਂ ਬਾਬੇ ਬੁੱਢੇ ਦੀ ਬੀੜ ਵੱਲ ਤੁਰ ਪਏ।
ਬੀੜ ਗੁਰੂ ਕੇ ਜੈ ਸੁਦ ਲਈ।
ਜਿੱਥੇ ਬਾਬੇ ਬੁੱਢੇ ਦੀ ਬੀੜ ਹੈ, ਬੀੜ ਦਾ ਇਲਾਕਾ ਖੇਤ ਸੀ ਗੁਰੂ ਸਾਹਿਬ ਦੇ, ਉੱਥੇ ਬਾਬਾ ਜੀ ਰਹਿ ਕੇ ਸਾਰੀ ਖੇਤੀ ਕਰਾਉਂਦੇ ਰਹੇ ਨੇ। ਠੱਠਾ ਪਿੰਡ ਪੈਂਦਾ ਨੇੜੇ, ਉਹਦੇ ਵਿੱਚ ਬਾਬਾ ਜੀ ਦਾ ਸਥਾਨ ਬਣਿਆ ਹੋਇਆ, ਬਾਬਾ ਬੁੱਢਾ ਸਾਹਿਬ ਜੀ ਦੀ ਬੀੜ ਹੈ। ਉਥੇ ਚੱਲ ਕੇ ਸਾਰੀ ਸੰਗਤ ਤੇ ਜਿੰਨੇ ਸਿੱਖ ਸਨ ਬਾਬਾ ਜੀ ਦੇ ਕੋਲ ਆਏ।
ਆਗੇ ਬ੍ਰਿਧ ਭਾਈ ਗੁਰਦਾਸ।
ਬਾਬਾ ਬੁੱਢਾ ਸਾਹਿਬ ਜੀ ਤਾਂ ਹਾਨੀ ਉਥੇ ਪ੍ਰਮਾਤਮਾ ਵੱਲੋਂ ਹੀ ਦੇਵ ਨੇਤ, ਦੂਸਰੇ ਮਹਾਨ ਸਿੱਖ ਵੀ ਉਥੇ ਹੀ ਬੈਠੇ ਨੇ, ਭਾਈ ਸਾਹਿਬ ਭਾਈ ਗੁਰਦਾਸ ਜੀ, ਉਹ ਵੀ ਉਸ ਵੇਲੇ ਉਥੇ ਹੀ ਬੈਠੇ। ਬਾਬਾ ਬੁੱਢਾ ਸਾਹਿਬ ਜੀ ਤਾਂ ਮੌਜੂਦ ਹੀ ਸਨ, ਦੇਵ ਨੇਤ ਨਾਲ ਭਾਈ ਗੁਰਦਾਸ ਜੀ ਵੀ ਬਾਬਾ ਜੀ ਨੂੰ ਮਿਲਣ ਆਏ ਹੋਏ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ, ਉਹ ਵੀ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਹੀ ਬੈਠੇ। ਭਾਈ ਗੁਰਦਾਸ ਜੀ ਗੁਰੂ ਘਰ ਦੇ ਮਹਾਨ ਵੇਦ ਵਿਆਸ ਨੇ ਖਾਲਸਾ ਜੀ। ਵੇਦ ਨਾਮ ਗਿਆਨ ਦਾ ਹੈ, ਵਿਆਸ ਨਾਮ ਵਿਸਥਾਰ ਦਾ ਹੈ। ਜਿਨ੍ਹਾਂ ਨੇ ਗੁਰੂ ਘਰ ਦੇ ਮਹਾਨ ਸਿੱਖੀ ਦੇ ਗਿਆਨ ਦਾ ਵਿਸਥਾਰ ਕੀਤਾ, इस करके भाई साहब नू गुरु घर का वेद व्यास कहा जाता है। उना दी बाणी श्री गुरु ग्रंथ साहब जी दी बाणी दी कुंजी वत है। तो भाई साहब भाई गुरदास साहब जी भी उत्थे ही बाबा बुढ़ा साहब जी दे कोल बैठे सन।
दोनों बैठे ज्ञान प्रकाश,
दोनों मानो ज्ञान दा प्रकाश ही बैठे ने। प्रतख ज्ञान बाबे बुढ़े दे रूप विच ते भाई गुरदास दे रूप दे विच प्रतख ज्ञान सामने बैठा है।
सबन उपायन तर तर बंदे,
सारे सिख सारी संगत आई, सब ने बाबा जी और भाई गुरदास जी दे चरना ते पिटावा भेट कीतियां जो जथा शक्त लियाए सन। बड़े अदब सत्कार नल बाबा बुढ़ा साहब जी नू नमस्कार कीते।
दर्शन लेकर रिदे आनंदे,
बाबा जी दे दर्शन करके भाई गुरदास जी दे दर्शन करके सारी संगत दे हिरदे च बड़ा भारी आनंद वरतिया, बड़े खुश होए।
दई प्रदक्षिणा सनमुख बैसे,
और बाबा जी दी प्रदक्षिणा कहिए परिक्रमा कीती संगत ने, क्योंकि बाबा जी कोई छोटी हस्ती नहीं बाबा बुढ़ा साहब जी। सारी संगत ने बाबा जी दी परिक्रमा कीती और परिक्रमा करके बाबा जी दे सनमुख बैठ गए।
सब पाई बूझे सब ऐसे,
भाई साहब भाई गुरदास जी भी कोल बैठे सन। संगत नू वेख के भाई गुरदास जी पुछन लगे,
कहते आए कहां पियाने।
संगत नू पुछया भाई गुरदास जी ने, बाबा बुढ़ा साहब जी ने भी पुछया, संगत जी आप जी हुण इस वेले कित्थों आए हो और किथे जा रहे हो।
सुन संगत शुभ वाक बखाने,
संगत ने बेनती कीती सुन के, सवाल सुन के जवाब देने लई बोले।
तीर बिपासा ग्राम रोहेला,
कहण लगे जी ब्यास दरिया दे कंडे ते रोहेला पिंड है, अज इनू हुण आपां श्री हरगोबिंदपुरा कहने आ। इस जगह दा नाम पहला इस जिहड़ा छोटा जिहा पिंड सी उहदा नाम रोहेला सी, जिथे केरड रहिंदा सी। इथे 8-10-20 घर सी गए ते उनू रोहेला कहंदे सन। कहण लगे जी रोहेला पिंड है, हाले ना हरगोबिंदपुरा प्रगट नहीं सी ना होया, तां बाबा बुढ़ा साहब जी ने जाके ना रखिया इस नगर दा, हाले इस जगह दा नाम रोहेला ही सी पिंड दा। कहण लगे जी ब्यास दरिया दे कंडे ते रोहेला पिंड है।
श्री हरगोबिंद गुरु सोहेला,
पीरी पीरी दे मालक जगत गुरु श्री गुरु हरगोबिंद साहब सचे पातशाह, जो अपने सारिया सिखा दे समुदाय नू सुख प्रदान करन वाले हन।
तैठा मचियो अधिक संग्राम,
उथे छेवें पातशाह जी ने बड़ा भारी जंग कीता। सूबा जलंधर 15,000 फौज लैके महाराज जी ते उथे चढ़ के आया, बड़ा बड़ा भारी जंग सतगुरु छेवें पातशाह ने लड़िया।
तुरक हजारों गे जम ताम,
और हजारा तुरक उथे सतगुरां दे सूरमियां दे हथों सतगुरां दे हथों मर के जम ताम नू गए हन।
तिन दर्शन कर इत दिश आए,
उथे असी गुरु हरगोबिंद साहब जी दे दर्शन दिदारे करके महाराज जी दे दर्शन परस के इस पासे चल के आए हां।
रावर के दर्शन अब पाए,
बाबा बुढ़ा साहब जी उधरों दर्शन करके आए, तरन तारन साहब आए सी सरोवर च स्नान करन, ते साडा मन कीता के बाबा जी दे भी दर्शन कर दे जाइए, इस करके बाबा जी असी आप जी दे दर्शन करन वास्ते आए हां।
सर्ब प्रसंग सुनियो हर खाए,
बाबा बुढ़ा साहब ते भाई गुरदास जी ने संगत कोलो ए सारा प्रसंग सुनिया के छेवें पातशाह जी महाराज जी ने उत्थे जाके जंग लड़िया है, लड़िया ही नहीं बकायदा उस जंग नू जितया भी है। सुन के बाबा जी होनी बहुत प्रसन्न हुए।
संगत को वर दे तृप्ताए,
संगत नू वर दे के तृप्त कीता। बाबा जी ने संगत ते बड़ियां खुशियां कीतियां।
पुन संगत निज थान पियानी,
और बाबा जी दे दर्शन करके बाबा बुढ़ा साहब जी दे संगत बाबा जी कोलो आग्या लैके विदा हो के आपो अपने नगरां नू जिधरों आई सी संगत, काबल वलों आई सी ए संगत, ਇਹ ਵਾਪਸ ਕਾਬਲ ਨੂੰ ਚਲੇ ਗਏ।
ਬ੍ਰਿਧ ਨੇ ਬਹੁਰੋ ਗਿਰਾ ਬਖਾਨੀ।
ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਉਸ ਵਕਤ ਬਚਨ ਕਹੇ, ਕਹਿਣ ਲੱਗੇ,
ਸੁਨ ਗੁਰਦਾਸ ਬਿਤੀ ਬਹੁ ਬੇਰੇ।
ਲੱਗੇ ਭਾਈ ਗੁਰਦਾਸ ਜੀ ਬਹੁਤ ਸਮਾਂ ਹੋ ਗਿਆ, ਕਾਫੀ ਲੰਮਾ ਸਮਾਂ ਅਰਸਾ ਬੀਤ ਗਿਆ।
ਸ਼੍ਰੀ ਹਰਿ ਗੋਬਿੰਦ ਦਰਸ਼ਨ ਹੇਰੇ।
ਕਈ ਮਹੀਨੇ ਬੀਤ ਗਏ ਨੇ, ਸਾਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਨਹੀਂ ਕੀਤੇ। ਅਸੀਂ ਕਈ ਮਹੀਨੇ ਹੋ ਗਏ ਆ ਸਾਨੂੰ, ਅਸੀਂ ਮਹਾਰਾਜ ਜੀ ਦੇ ਦਰਸ਼ਨ ਨਹੀਂ ਕੀਤੇ।
ਕਰਿਓ ਸੁਦਾ ਸਰ ਰਣ ਰਿਪ ਮਾਰੇ।
ਦੇਵ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਜੰਗ ਲੜਿਆ, ਉਸ ਤੋਂ ਪਹਿਲਾਂ ਦੇ ਅਸੀਂ ਦਰਸ਼ਨ ਕੀਤੇ ਨੇ, ਕਿਉਂਕਿ ਪਿੱਛੇ ਕਥਾ ਆ ਚੁੱਕੀ ਹੈ। ਬਾਬਾ ਜੀ ਨੇ ਮਹਾਰਾਜ ਜੀ ਕੋਲੋਂ ਆਗਿਆ ਲੈ ਲਈ ਸੀ, ਮਹਾਰਾਜ ਮੈਨੂੰ ਆਗਿਆ ਦਿਓ, ਮੈਂ ਜਾ ਕੇ ਬੀੜ ਦੇ ਵਿੱਚ ਸੇਵਾ ਸੰਭਾਲ ਕਰਾਂ, ਕਿਉਂਕਿ ਹੁਣ ਆਪ ਜੀ ਨੇ ਜੰਗ ਯੁੱਧ ਲੜਨੇ ਨੇ, ਇੱਥੇ ਵੀਰ ਅਸੀਂ ਮਾਹੌਲ ਹੋਣਾ ਤੇ ਅਸੀਂ ਸ਼ਾਂਤੀ ਵਿੱਚ ਭਗਤੀ 'ਚ ਰਹਿਣਾ ਚਾਹੁੰਦੇ ਹਾਂ। ਤੇ ਮਹਾਰਾਜ ਜੀ ਕੋਲੋਂ ਵਿਦਾ ਲੈ ਕੇ ਬਾਬਾ ਜੀ ਆ ਗਏ ਸੀ। ਤੋ ਕਹਿ ਰਹੇ ਨੇ ਭਾਈ ਗੁਰਦਾਸ ਜੀ, ਅੰਮ੍ਰਿਤਸਰ ਸਾਹਿਬ ਦੇ ਜੰਗ ਤੋਂ ਪਹਿਲਾਂ ਦੇ ਮਹਾਰਾਜ ਜੀ ਦੇ ਦਰਸ਼ਨ ਅਸੀਂ ਕੀਤੇ ਹਨ।
ਤਹਾਂ ਜਾਏ ਪੁਨ ਅਧਿਕ ਸੰਗਾਰੇ।
ਫਿਰ ਅੰਮ੍ਰਿਤਸਰ ਸਾਹਿਬ ਦਾ ਜੰਗ ਤਾਂ ਉਹ ਲੜ ਕੇ ਗਏ ਹੀ ਨਹੀਂ, ਉੱਥੇ ਹਰਗੋਬਿੰਦਪੁਰੇ ਜਾ ਕੇ ਹੋਰ ਜੰਗ ਲੜਿਆ ਦੂਜਾ, ਉੱਥੇ ਇੱਥੇ ਨਾਲੋਂ ਵੀ ਦੁੱਗਣੀ ਫੌਜ ਸੀ ਜਿਹੜੀ ਮਹਾਰਾਜ ਜੀ ਨਾਲ ਲੜੀ, ਔਰ ਗੁਰਦੇਵ ਨੇ ਉਸ ਫੌਜ ਨੂੰ ਮਾਰ ਕੇ ਜੰਗ ਜਿੱਤਿਆ ਹੈ।
ਅਬ ਦਰਸ਼ਨ ਕਰਨੋ ਬਣ ਆਵੇ।
ਭਾਈ ਗੁਰਦਾਸ ਜੀ, ਹੁਣ ਸਾਨੂੰ ਬਣਦਾ ਹੈ ਕਿ ਅਸੀਂ ਜਾ ਕੇ ਸਤਿਗੁਰਾਂ ਦੇ ਦਰਸ਼ਨ ਕਰੀਏ, ਸਾਡਾ ਫਰਜ਼ ਬਣਦਾ, ਕਿਉਂਕਿ ਦੋ ਜੰਗ ਲੜੇ ਨੇ ਸਤਿਗੁਰਾਂ ਨੇ, ਉਹਨਾਂ ਦੋਨਾਂ ਜੰਗਾਂ ਦੇ ਦੌਰਾਨ ਬਹੁਤ ਸਾਰੇ ਗੁਰੂ ਕੇ ਸਿੱਖ ਵੀ ਸ਼ਹੀਦ ਹੋਏ ਹੋਣਗੇ, ਜਾ ਕੇ ਸਤਿਗੁਰਾਂ ਦੀ ਖਬਰਸਾਰ ਵੀ ਸਾਨੂੰ ਲੈਣੀ ਚਾਹੀਦੀ ਹੈ, ਮਹਾਰਾਜ ਜੀ ਦੇ ਜਾ ਕੇ ਦਰਸ਼ਨ ਵੀ ਕਰਨੇ ਚਾਹੀਦੇ ਨੇ, ਸਾਡਾ ਫਰਜ਼ ਬਣਦਾ ਹੈ।
ਮਿਲ ਕਰ ਸੁਧ ਸਗਰੀ ਕੋ ਪਾਵੇ।
ਸਤਿਗੁਰੂ ਜੀ ਨੂੰ ਮਿਲ ਕੇ ਸਾਰੀ ਸੁਧ ਸਾਰ ਖਬਰ ਸਾਰ ਲੈ ਕੇ ਆਵਾਂਗੇ।
ਸੁਨ ਗੁਰਦਾਸ ਹਿਰਦੇ ਬਹੁ ਪਾਈ।
ਸੁਣ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਉਸ ਵੇਲੇ ਬੋਲੇ, ਕਹਿਣ ਲੱਗੇ,
ਪੰਥ ਚਲੇ ਸਭ ਬਿਲਮ ਬਿਹਾਈ।
ਕਹਿਣ ਲੱਗੇ ਬਾਬਾ ਜੀ, ਆਪਾਂ ਜ਼ਰੂਰ ਚੱਲੀਏ, ਜਿੰਨਾ ਦੇਰੀ ਕਰਾਂਗੇ ਓਨਾ ਹੀ ਚੰਗਾ ਨਹੀਂ, ਬਿਨਾਂ ਦੇਰੀ ਤੋਂ ਆਪਾਂ ਪੈਂਡੇ ਤੇ ਚੱਲੀਏ ਤੇ ਸਤਿਗੁਰਾਂ ਦੇ ਚੱਲ ਕੇ ਦਰਸ਼ਨ ਕਰੀਏ।
ਪ੍ਰਿਤਮ ਸੁਦਾ ਸਰ ਆਨ ਸ਼ਨਾਨੇ।
ਕਹਿੰਦੇ ਚੱਲ ਕੇ ਆ ਗਏ, ਬਾਬਾ ਜੀ ਵੀ ਆ ਗਏ, ਭਾਈ ਗੁਰਦਾਸ ਜੀ ਵੀ ਨਾਲ ਕੁਝ ਦੋ ਚਾਰ ਸੇਵਾਦਾਰ ਲੈ ਲਏ ਤੇ ਚੱਲ ਕੇ ਪਹਿਲਾਂ ਬਾਬਾ ਜੀ ਹੁਣੀ ਸ੍ਰੀ ਅੰਮ੍ਰਿਤਸਰ ਸਾਹਿਬ ਆਏ। ਅੰਮ੍ਰਿਤਸਰ ਸਾਹਿਬ ਆ ਕੇ ਪਹਿਲਾਂ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕੀਤਾ। ਗੁਰਸਿੱਖਾਂ ਦੇ ਦਿਲਾਂ ਦਾ ਜਿਹੜਾ ਸਭ ਤੋਂ ਵੱਡਾ ਭਾਵ ਹੁੰਦਾ ਉਹ ਇਹੀ ਹੁੰਦਾ, ਵਰਲਡ ਦੇ ਕਿਸੇ ਕੋਨੇ ਚ ਵੀ ਸਿੱਖ ਬੈਠੇ ਹੋਣ, ਜਦੋਂ ਵੀ ਭਾਰਤ ਖੰਡ ਆਉਂਦੇ ਆ, ਕਹਿੰਦੇ ਜ਼ਰੂਰ ਜਾ ਕੇ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕਰਨੇ ਤੇ ਮਹਾਰਾਜ ਜੀ ਦੇ ਦਰਸ਼ਨ ਕਰਨੇ। ਇਹ ਸਿੱਖਾਂ ਦੀ ਦਿਲੀ ਭਾਵਨਾ ਹੁੰਦੀ ਹੈ, ਇਹ ਸਿੱਖਾਂ ਦਾ ਦਿਲੀ ਪਿਆਰ ਹੈ, ਤੇ ਨਾਲੇ ਸ੍ਰੀ ਅੰਮ੍ਰਿਤਸਰ ਸਰੋਵਰ ਗੁਰੂ ਰਾਮਦਾਸ ਸਾਹਿਬ ਜੀ ਦਾ ਸਰੀਰ ਹੈ। ਖਾਲਸਾ ਜੀ, ਜਦੋਂ ਪੰਜਵੇਂ ਪਾਤਸ਼ਾਹ ਨੂੰ ਸੇਵਾ ਲਈ ਕਿਹਾ ਨਾ ਗੁਰੂ ਰਾਮਦਾਸ ਜੀ ਨੇ, ਆਖਿਆ ਗੁਰੂ ਅਰਜਨ ਜੀ ਇਹ ਸਰੋਵਰ ਦੀ ਸੇਵਾ ਕਰਾਉਣੀ ਹੈ, ਪੱਕਿਆਂ ਕਰਾਉਣ ਦੀ, ਤੇ ਜਦੋਂ ਇਹ ਸਰੋਵਰ ਦੀ ਸੇਵਾ ਕਰਨੀ ਹੈ ਨਾ, ਉਦੋਂ ਇਹ ਸਮਝਣਾ ਕਿ ਸਰੋਵਰ ਸਾਡਾ ਸਰੀਰ ਹੈ, ਇਹ ਸਰੋਵਰ ਸਾਡਾ ਸਰੀਰ ਹੈ। ਤਦ ਇਸ ਸਰੋਵਰ ਨੂੰ ਰਾਮਦਾਸ ਸਰੋਵਰ ਵੀ ਲਿਖਿਆ ਗੁਰਬਾਣੀ ਚ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਇਹ ਗੁਰਸਿੱਖਾਂ ਦਾ ਤੁਰਾ ਹੈ ਸ੍ਰੀ ਹਰਿਮੰਦਰ। ਤਦੇ ਆਪਾਂ ਜਦੋਂ ਅਰਦਾਸ ਕਰਦੇ ਹਾਂ, ਅਰਦਾਸ ਦੇ ਵਿੱਚ ਮੰਗਦੇ ਹਾਂ, ਜਦੋਂ ਦਾਨ ਮੰਗਦੇ ਹਾਂ ਸਤਿਗੁਰਾਂ ਕੋਲੋਂ, ਸਿੱਖੀ ਦਾ ਦਾਨ ਮੰਗਦੇ ਹਾਂ, ਭਰੋਸਾ ਦਾਨ ਮੰਗਦੇ ਹਾਂ, ਵਿਸਾਹ ਦਾਨ ਮੰਗਦੇ ਹਾਂ, ਨਾਮ ਦਾਨ ਮੰਗਦੇ ਹਾਂ, ਉੱਥੇ ਇਹ ਵੀ ਮੰਗਦੇ ਹਾਂ ਬਖਸ਼ੋ ਜੀ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਔਰ ਇਸ਼ਨਾਨ, ਇਹ ਵੀ ਮੰਗ ਰੋਜ਼ ਹੀ ਮੰਗਦੇ ਹਾਂ ਨਾ ਸਤਿਗੁਰਾਂ ਦੇ ਚਰਨਾਂ ਚ। ਇਸ ਕਰਕੇ ਭਾਈ ਅੰਮ੍ਰਿਤਸਰ ਸਰੋਵਰ ਦੇ ਇਸ਼ਨਾਨ ਦਾ ਵੀ ਬੜਾ ਵੱਡਾ ਮਹਾਤਮ ਹੈ। ਹੁਣ ਜਾਣ ਨੂੰ ਬਾਬਾ ਬੁੱਢਾ ਸਾਹਿਬ ਜੀ ਸਿੱਧਾ ਵੀ ਜਾ ਸਕਦੇ ਸੀ ਹਰਗੋਬਿੰਦਪੁਰੇ, ਉਹਨਾਂ ਆਖਿਆ ਵੀ ਜਾਂਦਿਆਂ ਜਾਂਦਿਆਂ ਪਹਿਲਾਂ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਵੀ ਕਰਦੇ ਜਾਈਏ। जे अज दे कई सिख जेड़े किंतु परंतु करदे है कह देंदे है कि जी अमृतसर सरोवर दा इशनान तां इक आम सरोवर दा इशनान ही है, पानी दा इशनान है। पता नहीं उन्हां दी जुबान तो ये बोल किवें निकलदे हन, किवें उन्हां नूं सतगुरां दे इस पावन सरोवर दा अमृत जल पानी नजर आउंदा है। ये तां पानी है। खालसा जी पंज प्यारे बाणी पढ़दे है, पंज बाणियां दा नितनेम करदे, बाणी पढ़दे ते नेत्र जदों खंडे दी पौल विच हुंदे है, उह पौल अमृत बन जांदी है ना, उह जल अमृत बन जांदा है। जिथे 24 घंटे निरंतर 500 साल तो बाणी पढ़ी जा रही है, उह सरोवर अमृत क्यों नहीं हो सकदा, उह जल अमृत क्यों नहीं हो सकदा। अमृत है भाई, लोकां वास्ते जिन्हां दी मान्यता है वह रखण अपनी मान्यता अपने तक, लोकां ते संगत ते क्यों थोपदे ने। सो खैर गुरदेव साहब नूं सद बुद्धि सुमत प्रदान करन, मैं आलोचना वाले पासे पै गया। बाबा बुढ़ा साहब ते भाई साहब भाई गुरदास जी श्री अमृतसर सरोवर विच आ के बड़े प्यार नाल उन्हां ने इशनान कीता।
श्री हर मंदर दर्शन ठाने
सचखंड श्री हर मंदर साहिब। मैं अगे भी कई बार संगत च बेनती करदा हुन्ना के एक सोने दा डब्बा उहदे विच दूसरा सोने दा डब्बा, उस दूसरे सोने दे डब्बे विच फिर एक तीसरा सोने दा डब्बा, उस तीसरे सोने दे डब्बे दे विच फिर एक चौथा सोने दा डब्बा, उहदे विच एक होर पंजवा सोने दा डब्बा, फिर उहदे विच अगे कीमती हीरा पिया। ते पूरा विश्व एक सोने दा डब्बा है। पूरे विश्व भर दे विच सब तो श्रेष्ठ भूमि भारत खंड की भूमि है, उहदे विच आ दूसरा सोने का डब्बा है। भारत खंड की भूमि दे विच सब तो श्रेष्ठ भूमि पंजाब की धरती है, ये विच तीसरा सोने का डब्बा है। पंजाब की धरती दे उत्ते सब तो महान पवित्र नगरी श्री अमृतसर साहब है, ये विच चौथा सोने का डब्बा है। और श्री अमृतसर शहर दे विच नगर दे विच पंजवां सोने दा डब्बा है सचखंड श्री हरिमंदर साहब, जो सब तो श्रेष्ठ है, जिहदे बारे महाराज जी कहिंदे डठे सभे थाम नहीं तुद जिहिआ। उस पंजवें सोने दे डब्बे दे विच एक कीमती हीरे दा प्रकाश है, धन श्री गुरु ग्रंथ साहिब सच्चे पातशाह दा। ऐसा पावन दरबार है सतगुरां दा, जिथे जाण वालियां दी 84 कट्टी जांदी है गुरु खालसा जी। ऐसे पावन दरबार श्री हरिमंदर साहब दे दर्शन दीदारे बाबा बुढ़ा साहब ते भाई गुरदास जी ने कीते हन।
तीन सिख ते अपर मिले हैं,
तीन सिख इथों होर नाल रल गए। बाबा बुढ़ा साहब ते भाई गुरदास जी तां सी गए, इथो तीन सिख होर जेडे गुरु घर दे महान सिख ने, ओ बाबा जी होना दे नाल रल गए। जद उन्हां ने कहा ना भी असी सतगुरां दे दर्शनां नूं चले आ रोहेले पिंड, ओ तीन सिख कहिंदे जी सानू भी फिर लै चलो। ओ जेडे तीन सिख चले ने नाल, ओ कौन ने दसदे ने।
सुन सुद गुर के दरस चले हैं,
सुन के सतगुरां दे दर्शनां नूं चल पए।
जोद अजिता तीसर जीवा,
एक दा नाम है भाई जोद ते दूजे दा नाम है भाई अजिता ते तीसरे दा नाम है भाई जीवा। ए तीन सिख भी बाबा बुढ़ा साहब जी होना दे नाल रल के चल पे, कठे हो के पंजो चल पे।
पंचो चले प्रेम की सीवा,
पंजे चल पे, पंजे प्रेम दी हद ने, पंजां विच गुरु दा प्रेम वसदा है।
तीर बिपासा के चल आए,
चलदिया चलदिया ब्यासा दरिया दे कंडे ते आ गए।
सतगुर जस ਘਰ ਘਰ ਸੁਣ ਪਾਏ।
ਸਤਿਗੁਰਾਂ ਦਾ ਜਸ ਹਰ ਘਰ ਵਿਚ ਪ੍ਰਗਟ ਹੋ ਰਿਹਾ, ਹਰ ਨਗਰ ਵਿਚ ਮਹਾਰਾਜ ਜੀ ਦੀ ਉਪਮਾ ਪ੍ਰਗਟ ਹੋ ਰਹੀ ਹੈ।
ਮੁਗਲ ਮਾਰ ਗੁਰ ਭਇਓ ਵਡੇਰਾ,
ਮੁਗਲਾਂ ਨੂੰ ਤੁਰਕਾਂ ਨੂੰ ਜਰਵਾਣਿਆਂ ਨੂੰ ਮਹਾਰਾਜ ਜੀ ਨੇ ਮਾਰਿਆ ਹੈ।
ਰਣ ਕਾਲਿਓ ਕਮਸਾਨ ਕਨੇਰਾ,
ਔਰ ਬੜਾ ਵੱਡਾ ਜੰਗ ਲੜਿਆ ਸਤਿਗੁਰਾਂ ਨੇ, ਕਮਾਸਾਨ ਯੁੱਧ ਲੜਿਆ ਹੈ।
ਗ੍ਰਾਮ ਗ੍ਰਾਮ ਮੈਂ ਕਹੇ ਸੁਣਾਵੇ,
ਕੱਲੇ ਪਿੰਡ ਵਿਚ ਲੋਕ ਕਹਿੰਦੇ ਤੇ ਸੁਣਾਉਂਦੇ ਨੇ ਇਹ ਗੱਲ, ਇਹ ਚਰਚਾ ਕੱਲੇ ਕੱਲੇ ਨਗਰ ਗ੍ਰਾਮ ਵਿਚ ਹੋ ਰਹੀ ਹੈ।
ਸੁਣ ਸੁਣ ਸਿੱਖ ਮੋਦ ਉਪਜਾਵੇ,
ਸੁਣ ਕੇ ਗੁਰੂ ਕੇ ਸਿੱਖ ਬੜੇ ਪ੍ਰਸੰਨ ਹੁੰਦੇ, ਬੜੇ ਖੁਸ਼ ਹੁੰਦੇ ਨੇ।
ਆਗੇ ਸਤਿਗੁਰ ਕਥਾ ਸੁਣੀ ਜੈ,
ਇਧਰੋਂ ਪੰਜੇ ਸਿੱਖ ਚੱਲ ਪਏ ਨੇ ਸਤਿਗੁਰਾਂ ਦੇ ਦਰਸ਼ਨਾਂ ਨੂੰ, ਉਧਰ ਅੱਗੇ ਗੁਰੂ ਸਾਹਿਬ ਦੀ ਕਥਾ ਸੁਣੋ ਕਿ ਛੇਵੇਂ ਪਾਤਸ਼ਾਹ ਨੇ ਕਿਵੇਂ ਰੋਹੇਲੇ ਪਿੰਡ ਨੂੰ ਵਸਾਉਣਾ ਕੀਤਾ ਤੇ ਇਹਦਾ ਨਾਂ ਕਿਵੇਂ ਹਰਗੋਬਿੰਦਪੁਰਾ ਰੱਖਿਆ ਗਿਆ।
ਜਿਸ ਤੇ ਸਕਲ ਕਾਮਨਾ ਲੀਜੈ,
ਸਤਿਗੁਰਾਂ ਦੀ ਕਥਾ ਸੁਣੋ ਸੰਗਤ ਜੀ, ਜਿਸ ਕਥਾ ਨੂੰ ਸੁਣ ਕੇ ਤੁਹਾਡੀਆਂ ਸਾਰੀਆਂ ਕਾਮਨਾਵਾਂ ਪੂਰਨ ਹੋਣਗੀਆਂ, ਮਨ ਦੀਆਂ ਕਾਮਨਾਵਾਂ ਦੀ ਪੂਰਤੀ ਹੋਵੇਗੀ।
ਸੁੰਦਰ ਸਗਰੋ ਕੋਟ ਚਿਨਾਵਾ,
ਔਰ ਮਹਾਰਾਜ ਜੀ ਨੇ ਕਿਲਾ ਬੜਾ ਸੋਹਣਾ ਚਾਰੇ ਪਾਸੇ ਨਗਰ ਦਾ ਉਸਾਰਿਆ ਹੈ।
ਨਗਰ ਵਸਾਵਨ ਮਨ ਲਲਚਾਵਾ,
ਸਤਿਗੁਰਾਂ ਦਾ ਮਨ ਇਹੀ ਚਾਹੁੰਦਾ ਵੱਡਾ ਨਗਰ ਵਸਾਇਆ ਜਾਵੇ।
ਸਭ ਵਿਸ਼ਵਕਰਮਾ ਨਰ ਤਨ ਧਰ ਕੇ,
ਕਾਰੀਗਰਤਾ ਦਾ ਦੇਵਤਾ ਵਿਸ਼ਵਕਰਮਾ, ਵਿਸ਼ਵਕਰਮਾ ਭਗਵਾਨ ਖੁਦ ਸਰੀਰ ਧਾਰ ਕੇ ਆ ਗਿਆ ਗੁਰੂ ਸਾਹਿਬ ਦੇ ਕੋਲ ਮਹਾਰਾਜ ਜੀ ਦਾ ਨਗਰ ਵਸਾਉਣ ਲਈ। ਖੁਦ ਵਿਸ਼ਵਕਰਮਾ ਭਗਵਾਨ ਉਹ ਆਪ ਆ ਪਹੁੰਚਿਆ ਜਿਹੜਾ ਕਾਰੀਗਰਤਾ ਦਾ ਦੇਵਤਾ ਹੈ।
ਗੁਰ ਕਾਰਜ ਕੋ ਚਿਤਵਨ ਕਰਕੇ,
ਉਹਨੇ ਵੀ ਵੇਖੋ ਇੱਛਾ ਕੀਤੀ ਮੈਂ ਸਤਿਗੁਰਾਂ ਦੀ ਸੇਵਾ ਕਰਾਂ। ਲੋਕ ਤਾਂ ਵਿਸ਼ਵਕਰਮਾ ਨੂੰ ਪੂਜਦੇ ਨੇ, ਵਿਸ਼ਵਕਰਮਾ ਮੇਰੇ ਸਤਿਗੁਰਾਂ ਨੂੰ ਪੂਜਦਾ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਉਹ ਗੁਰੂ ਸਾਹਿਬ ਦੀ ਪੂਜਾ ਕਰਦਾ ਹੈ। ਤੋ ਉਹਨੇ ਆਪ ਆ ਕੇ ਸਤਿਗੁਰਾਂ ਦੀ ਸੇਵਾ ਵਿਚ ਹਾਜ਼ਰੀ ਲਾਈ।
ਹੱਥ ਜੋੜ ਕਰ ਦਰਸ਼ਨ ਲੀਨਾ,
ਹੱਥ ਜੋੜ ਕੇ ਮਹਾਰਾਜ ਜੀ ਦੇ ਦਰਸ਼ਨ ਕੀਤੇ।
ਪਦ ਅਰਬਿੰਦਨ ਬੰਧਨ ਕੀਨਾ,
ਸਤਿਗੁਰਾਂ ਦੇ ਪਵਿੱਤਰ ਚਰਨਾ ਕਮਲਾਂ ਤੇ ਵੰਦਨਾ ਕੀਤੀ, ਮੱਥਾ ਟੇਕਿਆ।
ਮੇਧਾਵੀ ਨਿਜ ਨਾਮ ਧਰਾਏ,
ਇਹਨੇ ਇੱਥੇ ਆ ਕੇ ਆਪਣਾ ਨਾਮ ਰੱਖਿਆ ਮੇਧਾਵੀ। ਜਿਹੜਾ ਸਭ ਤੋਂ ਵੱਡਾ ਕਾਰੀਗਰ ਸੀ ਜਿਹਨੇ ਹਰਗੋਬਿੰਦਪੁਰਾ ਨਗਰ ਵਸਾਉਣ ਵਿੱਚ ਸਭ ਤੋਂ ਵੱਡੇ ਹੋ ਕੇ ਅੱਗੇ ਹੋ ਕੇ ਸਾਰੇ ਕਾਰੀਗਰਾਂ ਨੂੰ ਦੱਸਿਆ ਵੀ ਏਦਾਂ ਏਦਾਂ ਇੱਥੇ ਘਰ ਬਣਾਉਣੇ, ਇੱਥੇ ਗਲੀਆਂ ਬਣਾਉਣੀਆਂ। ਉਹ ਕਾਰੀਗਰ ਦਾ ਨਾਮ ਸੀ ਮੇਧਾਵੀ। ਇਹ ਜਿਹੜਾ ਮੇਧਾਵੀ ਕਾਰੀਗਰ ਸੀ, ਇਹ ਦਰਅਸਲ ਵਿਸ਼ਵਕਰਮਾ ਹੀ ਸੀ ਜਿਹੜਾ ਤਨ ਧਾਰ ਕੇ ਆਇਆ ਹੋਇਆ।
ਗੁਰ ਸਨਮੁਖ ਹੋਏ ਬਾਕ ਅਲਾਏ,
ਗੁਰਾਂ ਦੇ ਸਨਮੁਖ ਹੋ ਕੇ ਨੇ ਬੇਨਤੀ ਕੀਤੀ।
ਆਪਣ ਸਫਲਤਾ ਕਰ ਬੇਕਾਰਨ,
ਕਿ ਮੈਂ ਆਪਣਾ ਜੀਵਨ ਸਫਲਾ ਕਰਨ ਵਾਸਤੇ
ਆਇਓ ਤੁਮ ਇਤ ਨਗਰ ਉਸਾਰਨ,
ਤੁਹਾਡੇ ਹਿੱਤ ਆਇਆ ਆਪ ਜੀ ਦੇ ਲਈ ਨਗਰ ਵਸਾਉਣ ਲਈ।
ਇਸ ਵਿਦਿਆ ਮੈਂ ਮਹਾਂ ਪ੍ਰਵੀਨਾ,
ਨਗਰ ਵਸਾਉਣ ਦੀ ਵਿਦਿਆ ਵਿਚ ਮੈਂ ਮਹਾਨ ਪ੍ਰਵੀਨ ਕਾਰੀਗਰ ਹਾਂ।
ਆਇਸ ਦੀ ਜੇ ਰਚੋ ਨਵੀਨਾ,
ਆਗਿਆ ਦਿਓ ਮੈਂ ਇਹ ਨਵਾਂ ਨਗਰ ਵਸਾਵਾਂ।
ਤਬ ਸਤਿਗੁਰ ਸਗਰੀ ਵਿਦ ਜਾਣ,
ਗੁਰਦੇਵ ਜਾਣੀ ਜਾਣ ਇਹਦੀ ਸਾਰੀ ਵਿਧੀ ਸਮਝ ਗਏ, ਜਾਣ ਗਏ।
ਕਹਿਓ ਭਲੇ ਨਿਜ ਕਰੁਣਾ ਠਾਨ,
ਔਰ ਆਪਣੀ ਕਰੁਣਾ ਕਰਕੇ ਆਖਿਆ ਚੰਗਾ ਭਾਈ ਭਲਾ ਹੋਵੇ ਤੇਰਾ।
ਸਭ ਕਾਰੀਗਰ ਮੈਂ ਮੁਖ ਹੋਵੇ,
ਸਾਰੇ ਕਾਰੀਗਰਾਂ ਵਿਚ ਤੂੰ ਮੁਖੀ ਹੈ ਮੇਧਾਵੀ, ਤੂੰ ਸਾਰੇ ਕਾਰੀਗਰਾਂ ਦਾ ਆਗੂ ਹੈ। ਜਿਵੇਂ ਤੂੰ ਕਹੇਗਾ ਸਾਰੇ ਕਾਰੀਗਰ ਤੇਰਾ ਕਹਿਣਾ ਮੰਨਣਗੇ।
ਰਚੋ ਨਗਰ ਨੀਕੀ ਬਿਦ ਜੋਵੋ,
ਭਲੀ ਪ੍ਰਕਾਰ ਨਾਲ ਵੇਖ ਕੇ ਸੁੰਦਰ ਨਗਰਾਂ ਨੂੰ ਵਸਾਣਾ ਕਰੋ।
ਸਭ ਕੋ ਨਿਜ ਕਰ ਦੇਹੋ ਮਜ਼ਦੂਰੀ,
ਔਰ ਜਿੰਨਿਆਂ ਨੂੰ ਮਜ਼ਦੂਰੀ ਦੇਣੀ ਆ ਉਹ ਵੀ ਤੂੰ ਦੇਣੀ ਆ ਆਪਣੇ ਹੱਥੀ। ਜਿੰਨੀ ਕਿਸੇ ਨੂੰ ਚੰਗੀ ਲੱਗੇ ਉਨੀ ਮਜ਼ਦੂਰੀ ਤੂੰ ਸਭ ਵਿਚ ਵੰਡਣੀ ਹੈ।
ਪੂਰਨ ਕਰੋ ਸੰਪੂਰਨ ਰੂਰੀ,
ਔਰ ਛੇਤੀ ਨਾਲ ਇਸ ਨਗਰ ਨੂੰ ਵਸਾ ਕੇ ਪੂਰਾ ਕਰਨਾ ਹੈ।
ਆਇਸ ਪਾਏ ਕਰੀ ਸਭ ਕਾਰ,
ਸਤਿਗੁਰਾਂ ਦੀ ਆਗਿਆ ਪ੍ਰਾਪਤ ਕਰਕੇ ਮੇਧਾਵੀ ਨੇ ਸਾਰੀ ਸੇਵਾ ਆਰੰਭ ਕਰ ਦਿੱਤੀ।
ਰਚਿਓ ਨਗਰ ਬੀਤੀ ਅਰ ਬਾਜ਼ਾਰ
ਸੋਹਣਾ ਨਗਰ ਰਚ ਦਿੱਤਾ, ਸੋਹਣੀਆਂ ਗਲੀਆਂ ਸੋਹਣੇ ਬਾਜ਼ਾਰ ਬਣਾ ਦਿੱਤੇ।
ਆਦ ਮਸੀਤ ਸਦਨ ਤਬ ਸਾਰੇ,
ਜਿਹੜੀ ਮਸੀਤ ਸੀ ਉਹ ਵੀ ਬਣਾ ਦਿੱਤੀ ਸਾਰੀ, ਹੋਰ ਜਿੰਨੇ ਮਕਾਨ ਘਰ ਸਨ ਸਾਰੇ ਬਣਾ ਦਿੱਤੇ।
ਕਰਵਾਵਨ ਲਾਗਸ ਤਬ ਤਿਆਰੇ,
ਸਾਰਿਆਂ ਦੀ ਤਿਆਰੀ ਕਰਵਾਉਣ ਲੱਗਾ ਇਹ ਕਾਰੀਗਰ, ਆਪ ਆਪਣੀ ਦੇਖ ਰੇਖ ਵਿੱਚ ਸਾਰਾ ਕੰਮ ਕਰਾਉਂਦਾ।
ਬੈਠੇ ਸਤਿਗੁਰ ਲਾਏ ਦੀਵਾਨ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਵਾਨ ਸਜਾ ਕੇ ਬੈਠਦੇ ਹਨ।
ਗਾਵਤ ਸ਼ਬਦ ਰਬਾਬੀ ਗਾਇਨ,
ਰਬਾਬੀ ਸਿਖਾ ਕੇ ਗੁਰੂ ਸਾਹਿਬ ਦੇ ਦਰਬਾਰ ਵਿੱਚ ਕੀਰਤਨ ਕਰਦੇ ਨੇ ਬੜੇ ਪਿਆਰ ਨਾਲ।
ਆਏ ਸਿੱਖ ਨੇ ਤਬੇ ਸੁਣਾਇਓ,
ਇੱਕ ਸਿੱਖ ਆਇਆ ਉਹਨੇ ਆ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ,
ਬਿਰਧ ਸਾਹਿਬ ਗੁਰਦਾਸੇ ਆਇਓ,
ਮਹਾਰਾਜ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਆਏ ਹਨ ਆਪ ਜੀ ਦੇ ਦਰਸ਼ਨ ਕਰਨ ਲਈ।
ਸੁਨਤ ਮੁਦਤ ਸ਼੍ਰੀ ਹਰਗੋਬਿੰਦ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੜੇ ਪ੍ਰਸੰਨ ਹੋਏ।
ਨਿਕਟ ਹਕਾਰ ਬਿਧੀਆ ਚੰਦ,
ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਮਹਾਰਾਜ ਜੀ ਨੇ ਆਪਣੇ ਕੋਲ ਸੱਦਿਆ, ਕੋਲ ਬੁਲਾਇਆ,
ਘਰ ਬ੍ਰਿੰਦ ਸਿੱਖ ਚੱਲ ਜਾਵੋ,
ਬਿਧੀ ਚੰਦ ਸਾਹਿਬ ਜੀ ਜਾਓ ਆਪਣੇ ਨਾਲ ਕੁਝ ਸਿੱਖ ਲੈ ਕੇ ਜਾਓ,
ਸਾਦਰ ਬੰਧਨ ਕਰ ਇਤ ਲਿਆਵੋ।
ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਦਾ ਜਿੰਨਾ ਅਦਬ ਹੋ ਸਕਦਾ ਕਰਕੇ ਸਤਿਕਾਰ ਕਰਕੇ ਬੜੇ ਸਵਾਗਤ ਦੇ ਨਾਲ ਉਹਨਾਂ ਨੂੰ ਲੈ ਕੇ ਆਓ ਸਾਡੇ ਕੋਲ।
ਵਿਦਿਆ ਸਿੱਖ ਗਨ ਲੈ ਗਏ,
ਬਿਧੀ ਚੰਦ ਸਾਹਿਬ ਜੀ ਉੱਠ ਕੇ ਗਏ, ਆਪਣੇ ਨਾਲ ਕੁਝ ਸੇਵਕ ਸਿੱਖ ਲਏ ਹਨ।
ਜਾਏ ਬ੍ਰਿਧ ਕੋ ਦਰਸਤ ਭਇਓ,
ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕੀਤੇ ਹਨ।
ਨਮੋ ਕਰੀ ਸਭ ਨੇ ਸਨਮਾਨ,
ਸਭ ਨੇ ਆ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਣਾਮ ਕੀਤੀ, ਨਮਸਕਾਰ ਕੀਤੀ ਹੈ।
ਆਏ ਗੁਰੂ ਟਿਗ ਕਰ ਅਗਵਾਨ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਆ ਕੇ ਬੇਨਤੀ ਵੀ ਕੀਤੀ, ਨਮਸਕਾਰ ਵੀ ਕੀਤੀ।
ਦੇਖ ਦੂਰ ਤੇ ਹਰ ਗੋਬਿੰਦ,
ਬਾਬਾ ਬੁੱਢਾ ਸਾਹਿਬ ਜੀ ਨੂੰ ਨਾਲ ਲੈ ਕੇ, ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਬਾਬਾ ਬਿਧੀ ਚੰਦ ਸਾਹਿਬ ਜੀ ਮਹਾਰਾਜ ਜੀ ਦੇ ਦਰਬਾਰ ਵਿੱਚ ਆਏ। ਜਦੋਂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੇਖਿਆ,
ਉੱਠੇ ਤੁਰਤ ਹੀ ਜੁੱਤ ਸਿੱਖ ਬ੍ਰਿੰਦ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਇਕਦਮ ਆਪਣੇ ਤਖਤ ਤੋਂ ਉੱਠੇ ਨੇ ਬਾਬਾ ਜੀ ਦਾ ਸਤਿਕਾਰ ਕਰਨ ਲਈ। 125 ਸਾਲ ਦੇ ਨੇੜੇ ਬਾਬਾ ਬੁੱਢਾ ਸਾਹਿਬ ਜੀ ਦੀ ਤਕਰੀਬਨ ਉਮਰ ਹੈ, ਬਿਰਧ ਅਵਸਥਾ ਵਿੱਚ ਨੇ। ਛੇਵੇਂ ਪਾਤਸ਼ਾਹ ਜੀ ਉੱਠ ਕੇ ਆਏ ਨੇ ਅੱਗੇ ਸਤਿਕਾਰ ਕਰਨ ਲਈ।
ਦਰਸ਼ਨ ਕਰਤੇ ਆਨੰਦ ਬਿਲੰਦੇ,
ਪਾਸਿਓ ਦਰਸ਼ਨ ਦਿਦਾਰੇ ਹੋਏ, ਬੜਾ ਭਾਰੀ ਆਨੰਦ ਵਰਤਿਆ।
ਪਦ ਬੰਦਤ ਦੋ ਦਿਸ਼ ਕਰ ਬੰਦੇ,
ਬਾਬਾ ਜੀ ਨੇ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਸਤਿਗੁਰੂ ਜੀ ਨੇ ਬਾਬਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਕਿਉਂ? ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਉਸਤਾਦ ਵੀ ਸੀ, ਨਾਲੇ ਵੱਡਿਆਂ ਸਤਿਗੁਰਾਂ ਦੇ ਸੇਵਕ ਨੇ, ਉਹਨਾਂ ਦਾ ਅਦਬ ਰੱਖਦੇ ਸਤਿਗੁਰੂ ਛੇਵੇਂ ਪਾਤਸ਼ਾਹ ਤੇ ਦੋਹਾਂ ਪਾਸੀ ਪ੍ਰਣਾਮ ਹੋਈ, ਨਮਸਕਾਰ ਹੋਈ।
ਸ਼੍ਰੀ ਨਾਨਕ ਸਮਝਾਨੇ ਤੁਮਕੋ,
ਮਹਾਰਾਜ ਛੇਵੇਂ ਪਾਤਸ਼ਾਹ ਨੂੰ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ, ਮਹਾਰਾਜ ਅਸੀਂ ਆਪ ਜੀ ਨੂੰ ਗੁਰੂ ਨਾਨਕ ਸਾਹਿਬ ਦਾ ਰੂਪ ਕਰਕੇ ਵੇਖਦੇ ਹਾਂ, ਤੁਹਾਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਕਰਕੇ ਜਾਣਦੇ ਹਾਂ।
ਲਖੋ ਆਪਣੇ ਸੇਵਕ ਹਮਕੋ,
ਅੱਜ ਸਾਨੂੰ ਤੁਸੀਂ ਆਪਣਾ ਸੇਵਕ ਕਰਕੇ ਜਾਣੋ, ਅਸੀਂ ਤੁਹਾਡੇ ਦਾਸ ਹਾਂ, ਤੁਸੀਂ ਮੈਨੂੰ ਨਮਸਕਾਰ ਕਰਦੇ ਹੋ। ਮਹਾਰਾਜ ਅਸੀਂ ਤਾਂ ਤੁਹਾਡੇ ਸੇਵਕ ਹਾਂ, ਦਾਸ ਹਾਂ।
ਤਿਮ ਗੁਰਦਾਸ ਸੰਗ ਗੁਰ ਮਿਲੇ,
ਭਾਈ ਗੁਰਦਾਸ ਜੀ ਨੂੰ ਵੀ ਉਸੇ ਤਰ੍ਹਾਂ ਮਿਲੇ ਜਿਵੇਂ ਬਾਬਾ ਬੁੱਢਾ ਜੀ ਨੂੰ ਮਿਲੇ, ਉਸੇ ਤਰ੍ਹਾਂ ਭਾਈ ਗੁਰਦਾਸ ਜੀ ਨੂੰ ਵੀ ਮਹਾਰਾਜ ਜੀ ਮਿਲੇ।
ਕੁਸ਼ਲ ਪ੍ਰਸ਼ਨ ਕਰ ਹਿਤ ਸੋ ਭਲੇ,
ਦੋਹਾਂ ਪਾਸੇ ਕੁਸ਼ਲ ਪ੍ਰਸੰਨਤਾ ਦੇ ਸਵਾਲ ਜਵਾਬ ਹੋਏ।
ਤੀਨੋ ਸਿੱਖਨ ਗੁਰਪਦ ਬੰਦੇ,
ਜਿਹੜੇ ਤਿੰਨ ਸਿੱਖ ਆਏ ਸਨ ਨਾਲ, ਭਾਈ ਜੋਧ, ਭਾਈ ਅਜਿੱਤਾ ਤੇ ਭਾਈ ਜੀਵਾ, ਉਹਨਾਂ ਤਿੰਨਾਂ ਨੇ ਵੀ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ।
ਖੁਸ਼ੀ ਕਰੀ ਸਭ ਬੈਠ ਆਨੰਦੇ,
ਸਭ ਤੇ ਮਹਾਰਾਜ ਜੀ ਨੇ ਬੜੀ ਭਾਰੀ ਖੁਸ਼ੀ ਕੀਤੀ, ਬੜੇ ਆਨੰਦ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਬੈਠ ਗਏ।
ਸ੍ਰੀ ਗੁਰ ਬ੍ਰਿਧ ਕੋ ਗੈ ਕਰ ਹਾਥ,
ਬਾਬਾ ਬੁੱਢਾ ਸਾਹਿਬ ਜੀ ਦਾ ਹੱਥ ਆਪਣੇ ਹੱਥ ਵਿੱਚ ਛੇਵੇਂ ਪਾਤਸ਼ਾਹ ਨੇ ਪਕੜਿਆ।
ਇੱਕ ਆਸਨ ਬੈਠੇ ਲੈ ਸਾਥ,
ਜਿਹੜੇ ਆਸਨ ਤੇ ਆਪ ਬੈਠੇ ਸੀ ਆਪਣੇ ਬਰਾਬਰ ਬਾਬਾ ਬਾਬਾ ਜੀ ਨੂੰ ਬਿਠਾਇਆ, ਇੰਨਾ ਸਤਿਕਾਰ ਕੀਤਾ। ਇੱਕੋ ਆਸਣ ਦੇ ਉੱਤੇ ਬਾਬਾ ਜੀ ਨੂੰ ਮਹਾਰਾਜ ਜੀ ਨੇ ਬਿਠਾਣਾ ਕੀਤਾ।
ਮਨੋ ਦੇਵ ਗੁਰ ਵਿਸ਼ਨ ਮਿਲੇ ਹੈ,
ਕਹਿੰਦੇ ਮਾਨੋ ਜਿਵੇਂ ਬ੍ਰਹਸਪਤੀ ਤੇ ਵਿਸ਼ਨੂੰ ਜੀ ਮਿਲਦੇ ਨੇ ਨਾ ਆਪਸ ਵਿੱਚ। ਇਹ ਉਦਾਹਰਣ ਹੈ, ਸਤਿਗੁਰੂ ਜੀ ਤੇ ਇਹਨਾਂ ਨਾਲੋਂ ਵੀ ਕਈ ਗੁਣਾ ਅੱਗੇ ਹਨ। ਉਹ ਤਾਂ ਇਹਨਾਂ ਦੇ ਮਹਾਰਾਜ ਜੀ ਤਾਂ ਇਹਨਾਂ ਦੇ ਅਰਾਧਿਆ ਹਨ, ਇਹ ਉਹਨਾਂ ਨੂੰ ਅਰਾਧਣ ਵਾਲੇ ਨੇ ਜਿਹੜੇ ਬ੍ਰਹਸਪਤੀ ਵਿਸ਼ਨੂੰ। ਪਰ ਉਦਾਹਰਣ ਦਿੱਤੀ ਜਾ ਰਹੀ ਹੈ,
ਉਗਰ ਸੈਨ ਜਿਮ ਕ੍ਰਿਸ਼ਨ ਰਲੇ ਹੈ,
ਜਿਵੇਂ ਉਗਰ ਸੈਨ ਤੇ ਭਗਵਾਨ ਕ੍ਰਿਸ਼ਨ ਜੀ ਬੈਠੇ ਸਨ, ਏਦਾਂ ਮਹਾਰਾਜ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਬੈਠੇ ਨੇ।
ਬਚਨ ਬਿਲਾਸ ਮੁੱਦ ਤੋਏ ਕਰੇ,
ਖੁਸ਼ ਹੋ ਕੇ ਬਚਨ ਬਿਲਾਸ ਕਰ ਰਹੇ ਨੇ।
ਰਣ ਮੈਂ ਤੁਰਕ ਬ੍ਰਿੰਦ ਹੀ ਮਰੇ,
ਜੰਗ ਦੀਆਂ ਗੱਲਾਂ ਚੱਲ ਪਈਆਂ ਕਿ ਕਿਵੇਂ ਜੰਗ ਦੇ ਮੈਦਾਨ ਵਿੱਚ ਤੁਰਕ ਮਰੇ ਨੇ।
ਬੈਠੇ ਜਬੇ ਤਿਮਰ ਹੋਏ ਆਇਓ,
ਜਦੋਂ ਬੈਠ ਗਏ ਹਨੇਰਾ ਪੈ ਗਿਆ।
ਕਰ ਨਵੀਨ ਜੋ ਗੁਰ ਬਨਵਾਯੋ,
ਸਤਿਗੁਰਾਂ ਦੇ ਵਾਸਤੇ ਨਵਾਂ ਘਰ ਬਣਿਆ ਸੀ ਹਰਗੋਬਿੰਦ ਪੁਰੇ ਨਗਰ ਵਿੱਚ।
ਇਸ ਮੈਂ ਡੇਰਾ ਬ੍ਰਿਧ ਉਤਾਰਾ,
ਉਸ ਘਰ ਵਿੱਚ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਦਾ ਉਤਾਰਾ ਕਰਵਾਇਆ।
ਸਾਦਰ ਜੁਤ ਗੁਰਦਾਸ ਉਧਾਰਾ,
ਬੜੇ ਸਤਿਕਾਰ ਨਾਲ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਉਸ ਘਰ ਵਿੱਚ ਉਤਾਰਿਆ ਜਿਹੜਾ ਨਵਾਂ ਘਰ ਮਹਾਰਾਜ ਜੀ ਲਈ ਬਣਿਆ।
ਦਾਸਨ ਪ੍ਰਤ ਆਇਸ ਫੁਰਮਾਈ,
ਸੇਵਾਦਾਰਾਂ ਪ੍ਰਤੀ ਮਹਾਰਾਜ ਜੀ ਨੇ ਹੁਕਮ ਕੀਤਾ,
ਸੇਵਾ ਕਰੋ ਸਕਲ ਮਨ ਪਾਈ,
ਭਾਈ ਸੇਵਾ ਵਿੱਚ ਕਮੀ ਨਾ ਰਹੇ, ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਦੀ ਸੇਵਾ ਕਰੋ।
ਸੁੰਦਰ ਪਲੰਗ ਪਠੇ ਤਤਕਾਲ,
ਸੋਹਣੇ ਪਲੰਘੇ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਦੇ ਆਰਾਮ ਲਈ ਭੇਜੇ।
ਖਾਨ ਪਾਨ ਇਤ ਅਸਨ ਰਸਾਲ,
ਖਾਨ ਪਾਨ ਵਾਸਤੇ ਲੰਗਰ ਪ੍ਰਸ਼ਾਦਾ ਭੋਜਨ ਪਕਵਾਨ ਭੇਜੇ ਹਨ।
ਸਾਦਰ ਸਭ ਸੇਵਾ ਕਰਵਾਈ,
ਬੜੇ ਸਤਿਕਾਰ ਨਾਲ ਸਰਵ ਪ੍ਰਕਾਰ ਦੀ ਸੇਵਾ ਮਹਾਰਾਜ ਜੀ ਨੇ ਹੁਕਮ ਕਰਕੇ ਕਰਵਾਈ।
ਸੁਪਤ ਜਥਾ ਸੁਖ ਨਿਸਾ ਬਿਤਾਈ,
ਰਾਤ ਪੈ ਗਈ ਸੁਖ ਨਾਲ ਪਲੰਘਿਆਂ ਤੇ ਆਰਾਮ ਕੀਤਾ, ਰਾਤ ਬਤੀਤ ਹੋਈ।
ਰਾਤ ਪਏ ਸਲਤਾ ਕੇ ਤੀਰ,
ਅਗਲਾ ਦਿਨ ਚੜਿਆ ਸਵੇਰੇ, ਇਸ਼ਨਾਨ ਪਾਨ ਕੀਤੇ ਤੇ ਬਿਆਸ ਦਰਿਆ ਦੇ ਕੰਢੇ ਨੂੰ ਚੱਲ ਪਏ।
ਜਾਏ ਇਸ਼ਨਾਨੇ ਸੋਚ ਸ਼ਰੀਰ,
ਜਾ ਕੇ ਦਰਿਆ ਦੇ ਜਲ ਵਿੱਚ ਇਸ਼ਨਾਨ ਪਾਨ ਕੀਤਾ।
ਜਨ ਜਪ ਆਦਿਕ ਨਿਤ ਨੇਮ ਜੁਬਾਨੀ,
ਔਰ ਜਪਜੀ ਸਾਹਿਬ ਆਦਿਕ ਬਾਣੀਆਂ ਦਾ ਨਿਤ ਨੇਮ ਕਰਦੇ ਨੇ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ।
ਪੜ ਕਰ ਨਦੀ ਕੂਲ ਮਨ ਪਾਨੀ,
ਔਰ ਨਦੀ ਦਾ ਕਿਨਾਰਾ ਬੜਾ ਸੁੰਦਰ ਹੈ ਔਰ ਗੁਰਬਾਣੀ ਕਿਨਾਰੇ ਤੇ ਬਹਿ ਕੇ ਪੜ੍ਹਦੇ ਹਨ।
ਆਏ ਬੋਹਰ ਗੁਰੂ ਗੁਣ ਗਾਵਤ,
ਆਏ ਗੁਣ ਗਾਉਂਦੇ ਮਹਾਰਾਜ ਜੀ ਦੇ ਸਤਿਗੁਰਾਂ ਕੋਲ।
ਅਦਭੁਤ ਲੀਲਾ ਜਗ ਦਿਖ ਰਾਵਤ,
ਐਸੇ ਸਤਿਗੁਰੂ ਜਿਹੜੇ ਸਾਰੇ ਜਗਤ ਵਿੱਚ ਆਪਣੀ ਅਦਭੁਤ ਲੀਲਾ ਵਿਖਾ ਰਹੇ ਨੇ, ਲੀਲਾ ਵਿਖਾ ਰਹੇ ਨੇ।
ਸਨੇ ਸਨੇ ਚੱਲ ਆਏ ਤਾਂ,
ਸਨੇ ਸਨੇ ਚੱਲ ਕੇ ਸਤਿਗੁਰਾਂ ਕੋਲ ਆ ਗਏ।
ਲੱਗਿਓ ਦੀਵਾਨ ਬਿਰਾਜਤ ਜਹਾਂ,
ਜਿੱਥੇ ਸਤਿਗੁਰਾਂ ਦਾ ਦੀਵਾਨ ਸਜਿਆ ਹੋਇਆ, ਪਾਤਸ਼ਾਹ ਦੀਵਾਨ ਚ ਬਿਰਾਜ ਮਾਨ ਹਨ।
ਗੈ ਕਰ ਕੋ ਗੁਰ ਨਿਕਟ ਬਿਠਾਏ,
ਸਤਿਗੁਰੂ ਜੀ ਨੇ ਹੱਥ ਪਕੜ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਕੋਲ ਬਿਠਾਇਆ।
ਸ਼ਬਦ ਬਿਲਾਵਲ ਆਦਿ ਜਗਾਏ,
ਰਾਗ ਬਿਲਾਵਲ ਵਿੱਚ ਰਾਗੀ ਸਿੰਘ ਕੀਰਤਨ ਗਾਇਨ ਕਰ ਰਹੇ ਹਨ।
ਸੁਣੇ ਰਬਾਬੀ ਤੇ ਆਨੰਦ,
ਔਰ ਰਬਾਬੀ ਕੋਲੋਂ ਸੁਣ ਕੇ ਬੜੇ ਆਨੰਦਿਤ ਹੋ ਰਹੇ ਨੇ ਕੀਰਤਨ ਸੁਣਦਿਆਂ।
ਆਏ ਅਨਕ ਨਰ ਗੁਰ ਪਗ ਬੰਦੇ,
ਅਨੇਕਾਂ ਨਰ ਆਏ ਸਤਿਗੁਰਾਂ ਦੇ ਚਰਨਾਂ ਨੂੰ ਵੰਦਨਾ ਕਰ ਰਹੇ ਨੇ।
ਮੇਧਾਵੀ ਕਾਰੀਗਰ ਆਵਾ,
ਇਹਨੂੰ ਜਿਹੜਾ ਮੇਧਾਵੀ ਕਾਰੀਗਰ ਸੀ ਉਹ ਆ ਗਿਆ ਛੇਵੇਂ ਪਾਤਸ਼ਾਹ ਦੇ ਕੋਲ।
ਹੱਥ ਜੋੜ ਕਰ ਬਾਕ ਉਚਾਰਾ,
ਹੱਥ ਜੋੜ ਕੇ ਸਤਿਗੁਰਾਂ ਨੂੰ ਬੇਨਤੀ ਕਰਦਿਆਂ ਬੋਲਿਆ, ਕਹਿਣ ਲੱਗਾ,
ਮਹਾਰਾਜ ਬੋ ਕਾਰ ਸੁਧਾਰਾ,
ਕਹਿਣ ਲੱਗਾ ਜੀ ਆਪ ਜੀ ਦੀ ਕਿਰਪਾ ਨਾਲ ਮੈਂ ਬਹੁਤ ਕੰਮ ਨਗਰ ਦਾ ਕਰ ਦਿੱਤਾ, ਤਕਰੀਬਨ ਅੱਧ ਤੋਂ ਜ਼ਿਆਦਾ ਕੰਮ ਨਗਰ ਦਾ ਹੋ ਚੁੱਕਾ ਹੈ।
ਫਿਰ ਨਗਰ ਅਵਲੋਕਨ ਕੀਜੈ,
ਪਾਤਸ਼ਾਹ ਜੀ ਆਪ ਜੀ ਕਿਰਪਾ ਕਰਕੇ ਨਗਰ ਵਿੱਚ ਫਿਰ ਕੇ ਵੇਖੋ ਕਿ ਨਗਰ ਦੀ ਵਿੱਚ ਕੋਈ ਕਮੀ ਪੇਸ਼ੀ ਹੋਵੇ, ਕੋਈ ਬਾਜ਼ਾਰ ਸਹੀ ਨਾ ਬਣਿਆ ਹੋਵੇ, ਕੋਈ ਮਕਾਨ ਸਹੀ ਨਾ ਬਣਿਆ ਹੋਵੇ, ਉਹ ਮਹਾਰਾਜ ਜੀ ਤੁਸੀਂ ਵਿਚਰ ਕੇ ਇੱਕ ਵਾਰੀ ਫੇਰਾ ਪਾ ਕੇ ਵੇਖੋ
ਸਿੱਖਣ ਕੀ ਸੇਵਾ ਸਫਲੀ ਜੈ
ਔਰ ਆਪਣੇ ਸਿੱਖਾਂ ਵੱਲੋਂ ਕੀਤੀ ਹੋਈ ਇਸ ਸੇਵਾ ਨੂੰ ਸਤਿਗੁਰੂ ਜੀ ਸਫਲਿਆ ਕਰੋ
ਬ੍ਰਿਧ ਗੁਰਦਾਸ ਲੀਏ ਨਿਜ ਸਾਥ
ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਨੂੰ ਸਤਿਗੁਰਾਂ ਨੇ ਆਪਣੇ ਨਾਲ ਲੈ ਲਿਆ
ਗਮਨੇ ਅਪਰ ਸੰਗ ਸਭ ਨਾਥ
ਬਹੁਤ ਸਾਰੇ ਸਿੱਖਾਂ ਨੂੰ ਨਾਲ ਲੈ ਕੇ ਜਗਤ ਨਾਥ ਸਤਿਗੁਰੂ ਜੀ ਨਗਰ ਵੇਖਣ ਲਈ ਤੁਰ ਪਏ
ਤੁਰ ਪਰਵੇਸ਼ ਹੋਏ ਹੇਰਨ ਲਾਗੇ
ਨਗਰ ਵਿੱਚ ਪ੍ਰਵੇਸ਼ ਕਰਕੇ ਨਗਰ ਵੇਖਣ ਲੱਗੇ ਹਨ
ਸਤਿਗੁਰ ਜਾਤ ਬਤਾਵ ਤੇ ਆਗੇ
ਉਹ ਮਧਾਵੀ ਸੀ ਉਹ ਅੱਗੇ ਅੱਗੇ ਦੱਸਦਾ ਜਾਂਦਾ ਮਹਾਰਾਜ ਜੀ ਨੂੰ ਮਹਾਰਾਜ ਆ ਫਲਾਣਾ ਘਰ ਹੈ ਇਹ ਫਲਾਣਾ ਬਾਜ਼ਾਰ ਹੈ ਇਹ ਫਲਾਣੀ ਗਲੀ ਹੈ ਏਦਾਂ ਉਹ ਦੱਸਦਾ ਜਾਂਦਾ ਨਾਲ ਨਾਲ
ਲਘੂ ਦੀਰਗ ਬੀਤੀ ਜੇ ਬਣਾਈ
ਛੋਟੀਆਂ ਵੱਡੀਆਂ ਜਿਹੜੀਆਂ ਗਲੀਆਂ ਬਣਾਈਆਂ ਨੇ ਨਗਰ ਦੀਆਂ
ਮਧਾਵੀ ਤਬ ਸਰਬ ਦਿਖਾਈ
ਮਧਾਵੀ ਕਾਰੀਗਰ ਨੇ ਉਹ ਸਾਰੀਆਂ ਮਹਾਰਾਜ ਜੀ ਨੂੰ ਵਿਖਾਈਆਂ ਵਿੱਚ ਫਿਰ ਕੇ
ਅੰਦਰ ਜਿਸ ਬਿਦ ਕੈ ਸ਼ੁਭ ਕੀਨ
ਸੋਹਣੇ ਸੋਹਣੇ ਮਕਾਨ ਅੰਦਰ ਇਹਨੇ ਬਣਾਏ ਹੋਏ ਸਨ
ਸਨੇ ਸਨੇ ਗਮਨੇ ਸਭ ਚੀਨ
ਸਹਿਜੇ ਸਹਿਜੇ ਉਹਨਾਂ ਸਾਰੇ ਮਕਾਨਾਂ ਦੇ ਵਿੱਚੋਂ ਦੀ ਮਹਾਰਾਜ ਜੀ ਲੰਘਦੇ ਜਾ ਰਹੇ ਵੇਖਦੇ ਜਾ ਰਹੇ ਨੇ
ਸਗਲ ਬੀਥਿਕਾ ਮੈਂ ਫਿਰ ਆਏ
ਜਿੰਨੀਆਂ ਬਾਜ਼ਾਰ ਸਨ ਗਲੀਆਂ ਸਨ ਨਗਰ ਦੀਆਂ ਮਹਾਰਾਜ ਜੀ ਸਭ ਵਿੱਚ ਫਿਰਦੇ ਫਿਰਦੇ ਆ ਗਏ
ਹਰੇ ਮਸੀਤ ਭਾਈ ਜਿਸ ਥਾਂ
ਉੱਥੇ ਆ ਗਏ ਜਿੱਥੇ ਮਸੀਤ ਬਣੀ ਹੋਈ ਸੀ ਮਸੀਤ ਬਣ ਕੇ ਤਿਆਰ ਹੋ ਚੁੱਕੀ ਹਾਲੇ ਵੀ ਖੜੀ ਆ ਉਹ ਮਸੀਤ ਉੱਥੇ ਉੱਥੇ ਆ ਗਏ ਮਹਾਰਾਜ ਜੀ
ਸਭ ਗੁਰਦਾਸ ਪੁੱਛ ਬੋ ਕਰਿਓ
ਮਸੀਤ ਬਣੀ ਵੇਖੀ ਤੇ ਭਾਈ ਗੁਰਦਾਸ ਜੀ ਵੇਖ ਕੇ ਪੁੱਛਣ ਲੱਗੇ
ਇਹ ਤੋ ਅਦਭੁਤ ਕਰਮ ਨਿਹਾਰਿਓ
ਲੱਗੇ ਮਹਾਰਾਜ ਵੀ ਆਹ ਤਾਂ ਅਦਭੁਤ ਖੇਡ ਹੀ ਆਪ ਜੀ ਨੇ ਰਚੀ ਹੈ ਵੀ ਆਪ ਜੀ ਨੇ ਇੱਥੇ ਧਰਮਸ਼ਾਲਾ ਬਣਾਉਣ ਦੀ ਬਜਾਏ ਮਸੀਤ ਬਣਾਈ ਹੋਈ ਹੈ ਮਹਾਰਾਜ ਆਹ ਕੀ ਖੇਡ ਹੈ ਆਪ ਜੀ ਦੀ ਭਾਈ ਗੁਰਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਪੁੱਛਦੇ
ਰਾਵਰ ਨੇ ਮਸੀਤ ਚਿਣਵਾਈ
ਸਤਿਗੁਰੂ ਜੀ ਆਪ ਜੀ ਨੇ ਇੱਥੇ ਮਸੀਤ ਚਿਣਵਾਈ ਹੋਈ ਹੈ ਮਸੀਤ ਬਣਵਾਈ ਹੋਈ ਹੈ
ਇਹ ਕਿਆ ਕਾਰਨ ਦੇ ਬੁਝਾਈ
ਇਹਦਾ ਕੀ ਕਾਰਨ ਹੈ ਕਿ ਇੱਥੇ ਮਸੀਤ ਬਣਾਈ ਹੈ
ਸਭ ਕੇਰੜ ਕੋ ਸਕਲ ਪ੍ਰਸੰਗ
ਮਹਾਰਾਜ ਜੀ ਨੇ ਕੇਰੜ ਦਾ ਸਾਰਾ ਪ੍ਰਸੰਗ ਦੱਸਿਆ ਉਹਦਾ ਜਿੰਨਾ ਕਿੱਸਾ ਸੀ ਉਹ ਮਹਾਰਾਜ ਜੀ ਨੇ ਸੁਣਾਇਆ ਭਾਈ ਗੁਰਦਾਸ ਜੀ ਹੋਣਾ ਨੂੰ
ਕਰੇ ਸੁਨਾਵਨ ਸੋ ਸਰਬੰਗ
ਸਾਰਾ ਪ੍ਰਸੰਗ ਸੁਣਾਇਆ ਵੀ ਕੀ ਹੋਇਆ ਕਿਵੇਂ ਜੰਗ ਹੋਇਆ ਕਿਉਂ ਇਹ ਮਸੀਤ ਇੱਥੇ ਬਣਾਈ ਗਈ ਉਹ ਮਹਾਰਾਜ ਜੀ ਨੇ ਸਾਰਾ ਕੁਝ ਦੱਸਿਆ
ਬ੍ਰਿਧ ਆਦਿਕ ਹਰਖੇ ਸਭ ਸੁਣ ਕਰ
ਮਹਾਰਾਜ ਜੀ ਕੋਲੋਂ ਸੁਣ ਕੇ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਤੇ ਹੋਰ ਸਿੱਖ ਸੁਣ ਕੇ ਬੜੇ ਖੁਸ਼ ਹੋਏ ਬੜੇ ਪ੍ਰਸੰਨ ਹੋਏ
ਉਹ ਚਾਤੁਰਤਾ ਗੁਰ ਕੀ ਉਰ ਤਰ
ਸਤਿਗੁਰੂ ਜੀ ਨੇ ਬਹੁਤ ਵੱਡੀ ਸਿਆਣਪ ਕੀਤੀ ਐਸਾ ਕੰਮ ਕਰਕੇ ਇੱਥੇ ਮਸੀਤ ਬਣਾ ਕੇ ਬੜਾ ਵੱਡਾ ਕਾਰਜ ਕੀਤਾ ਵੀ ਝਗੜਾ ਹੀ ਮੁਕਾ ਦਿੱਤਾ ਕਿ ਕੱਲ ਨੂੰ ਕੋਈ ਇੱਥੇ ਆ ਕੇ ਉਪਦਰਵ ਕਰਨ ਜੋਗਾ ਹੀ ਨਾ ਰਹੇ ਝਗੜਾ ਹੀ ਨਾ ਕਰੇ ਇਸ ਜਗ੍ਹਾ ਤੇ ਆ ਕੇ ਕੋਈ ਦਾਅਵੇਦਾਰ ਹੀ ਨਾ ਬਣੇ ਉਹ ਮਹਾਰਾਜ ਜੀ ਨੇ ਬੜੀ ਸਿਆਣਪ ਕਰਕੇ ਦੂਰ ਅੰਦੇਸ਼ੀ ਕੀਤੀ ਹੈ
ਸਕਲ ਨਗਰ ਕੋ ਫਿਰੇ ਨਿਹਾਰਾ
ਸਾਰੇ ਨਗਰ ਵਿੱਚ ਫਿਰ ਕੇ ਮਹਾਰਾਜ ਜੀ ਨੇ ਸਾਰਾ ਨਗਰ ਵੇਖਿਆ
ਉਹ ਜਸ ਤਬ ਗੁਰਦਾਸ ਉਚਾਰਾ
ਭਾਈ ਗੁਰਦਾਸ ਜੀ ਨੇ ਗੁਰੂ ਸਾਹਿਬ ਦਾ ਬੜਾ ਜਸ ਕੀਤਾ ਮਹਾਰਾਜ ਜੀ ਦੀ ਬੜੀ ਸੋਭਾ ਕੀਤੀ
ਬ੍ਰਿਧ ਆਦਿਕ ਪੁਰ ਅਦਿਕ ਸਰਾਹਾ
ਬਾਬਾ ਬੁੱਢਾ ਸਾਹਿਬ ਜੀ ਨੇ ਵੀ ਬੜੀ ਸ਼ਲਾਘਾ ਕੀਤੀ ਮਹਾਰਾਜ ਨਗਰ ਵਾਕਈ ਬੜਾ ਸੁੰਦਰ ਵਸਿਆ
ਰਚਿਓ ਰੁਚਰ ਸ਼ੁਭ ਸਲਤਾ ਪਾਹਾ
ਮਹਾਰਾਜ ਦਰਿਆ ਦੇ ਕੰਢੇ ਤੇ ਉੱਚੇ ਥਾਂ ਦੇ ਉੱਤੇ ਨਗਰ ਵਸਿਆ ਦਰਿਆ ਦੀ ਵੀ ਇਹਦੇ ਨਗਰ ਵਿੱਚ ਮਾਰ ਨਹੀਂ ਹੋ ਸਕਦੀ ਕਿਉਂਕਿ ਕਾਫੀ ਉਚਾਈ ਤੇ ਵਸਿਆ ਹੋਇਆ
ਉੱਚੇ ਤਲ ਬੱਡ ਸੈਲ ਹੋਵੰਤੀ
ਮਹਾਰਾਜ ਏਦਾਂ ਜਾਪਦਾ ਜਿਵੇਂ ਕੋਈ ਪਹਾੜ ਹੀ ਹੋਵੇ ਦਰਿਆ ਦੇ ਕੰਢੇ ਤੇ ਇੰਨਾ ਉੱਚਾ ਥਾਂ ਹੈ
ਵਸੇ ਪ੍ਰਜਾ ਬੋ ਮੋਦ ਪਵੰਤੀ
ਇੱਥੇ ਵਸਣ ਵਾਲੀ ਪ੍ਰਜਾ ਬੜੇ ਸੁੱਖ ਨਾਲ ਵਸੇਗੀ ਬੜੇ ਆਨੰਦ ਨਾਲ ਵਸੇਗੀ
ਕਰਤ ਸਰਾਹਨ ਕੋ ਚਲ ਆਏ
ਮਹਾਰਾਜ ਜੀ ਨਗਰ ਦੀ ਸ਼ਲਾਘਾ ਕਰਦਿਆਂ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਹੋਣੀ ਚਲਦੇ ਆਏ
ਬੈਠੇ ਸਤਿਗੁਰ ਹਰਖੇ ਉਪਾਏ
ਸਤਿਗੁਰੂ ਜੀ ਆ ਕੇ ਆਪਣੇ ਦੀਵਾਨ ਵਿੱਚ ਬੈਠ ਗਏ
ਬਿਧੀ ਚੰਦ ਬੋਲੇ ਤਿਸ ਕਾਲਾ
ਬਾਬਾ ਬਿਧੀ ਚੰਦ ਸਾਹਿਬ ਜੀ ਉਸ ਵੇਲੇ ਬੋਲੇ ਕਹਿਣ ਲੱਗੇ
ਗੁਰਪੁਰ ਨਿਤ ਬਸੇ ਵਿਸਾਲਾ
ਕਹਿਣ ਲੱਗੇ ਗੁਰੂ ਕੀ ਨਗਰੀ ਹੈ ਨਿਤ ਵੱਡੀ ਹੋ ਕੇ ਵਿਸ਼ਾਲ ਹੋ ਕੇ ਵਸੇ
ਅਬ ਲੋ ਨਾਮ ਨਹੀਂ ਕੁਛ ਧਰਿਓ
ਮਹਾਰਾਜ ਹਾਲੇ ਤੱਕ ਇਸ ਨਗਰ ਦਾ ਨਾਮਕਰਨ ਨਹੀਂ ਕੀਤਾ ਹਾਲੇ ਨੂੰ ਰਹੇਲਾ ਹੀ ਕਹਿੰਦੇ ਨੇ ਨਗਰ ਨਵਾਂ ਵਸਿਆ ਤੇ ਨਗਰ ਦਾ ਨਾਂ ਵੀ ਨਵਾਂ ਹੋਣਾ ਚਾਹੀਦਾ ਹਾਲੇ ਤੱਕ ਇਸ ਨਗਰ ਦਾ ਨਾਮਕਰਨ ਨਹੀਂ ਕੀਤਾ ਗਿਆ
ਪ੍ਰਥਮ ਨਾਮ ਕੋ ਨਾਸ਼ਨ ਕਰੋ
ਮਹਾਰਾਜ ਜਿਹੜਾ ਪਹਿਲਾ ਨਾਂ ਹੈ ਇਸ ਨਗਰ ਦਾ ਉਹਨੂੰ ਖਤਮ ਕੀਤਾ ਜਾਵੇ
ਬਾਤ ਸਮੇਂ ਸਿਰ ਪਾਖਨ ਕਰੀ
ਉਸ ਵੇਲੇ ਬੜੇ ਸਮੇਂ ਦੀ ਗੱਲ ਕਹੀ ਬਾਬਾ ਬਿਧੀ ਚੰਦ ਸਾਹਿਬ ਨੇ ਵੀ ਹੁਣ ਵੇਲਾ ਹੈ ਨਗਰ ਰੱਖਣ ਨਾਂ ਰੱਖਣ ਦਾ
ਗੁਰੂ ਖੁਸ਼ੀ ਬੋ ਤਿਸ ਪਰ ਤਰੀ
ਮਹਾਰਾਜ ਜੀ ਬੜੇ ਖੁਸ਼ ਹੋਏ ਕਹਿੰਦੇ ਬਿਧੀ ਚੰਦ ਬੜੇ ਟਿਕਾਣੇ ਤੇ ਗੱਲ ਕਹੀ ਹੈ ਗੁਰੂ ਘਰ ਦੇ ਮਹਾਨ ਸਿੱਖ ਬਾਬਾ ਬੁੱਢਾ ਸਾਹਿਬ ਜੀ ਆਏ ਹੋਏ ਨੇ ਇਸ ਵੇਲੇ ਤੇ ਨਗਰ ਵਸਿਆ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਤੇ ਨਗਰ ਦਾ ਨਾਂ ਵੀ ਫਿਰ ਬਾਬਾ ਬੁੱਢਾ ਸਾਹਿਬ ਜੀ ਰੱਖਣ ਇਹ ਆਪ ਹੀ ਰੱਖਣ ਵੀ ਨਗਰ ਦਾ ਨਾਂ ਕੀ ਰੱਖਣਾ ਇਹ ਤਾਂ ਤੂੰ ਬੜੀ ਟਿਕਾਣੇ ਦੀ ਗੱਲ ਕਹੀ ਇਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਆਏ ਹੋਏ ਨੇ ਉਹਨਾਂ ਕੋਲੋਂ ਹੀ ਨਗਰ ਦਾ ਨਾਮਕਰਨ ਕਰਵਾਉਂਦੇ ਹਾਂ
ਮੁਸ਼ਕਾਵਤ ਮੁਖ ਬਾਕ ਬਖਾਨਾ
ਆ ਕੇ ਮਹਾਰਾਜ ਜੀ ਬੋਲੇ
ਸਿੱਧ ਸਾਹਿਬ ਜੀ ਵੱਡੇ ਸੁਜਾਨਾ
ਆਖਿਆ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਇੱਕ ਗੁਰੂ ਘਰ ਦੇ ਵੱਡੇ ਸੁਜਾਨ ਸਿਆਣੇ ਸਿੱਖਾਂ ਵਿੱਚੋਂ ਇੱਕ ਹੋ
ਗੁਰ ਕੋ ਨਾਮ ਧਰੇਂਗੇ ਇਹੀ
ਨਗਰ ਦਾ ਨਾਮ ਬਾਬਾ ਬੁੱਢਾ ਸਾਹਿਬ ਜੀ ਹੀ ਰੱਖਣਗੇ ਬਾਬਾ ਜੀ ਹੀ ਇਸ ਨਗਰ ਦਾ ਨਾਮਕਰਨ ਕਰਨਗੇ
ਜਗ ਮੈਂ ਬਿਥਰੇ ਸਦਾ ਰਹੇ ਹੀ
ਔਰ ਉਹ ਨਾਮ ਸਾਰੇ ਜਗਤ ਵਿੱਚ ਫੈਲੇਗਾ ਔਰ ਸਦਾ ਰਹੇਗਾ
ਸੁਨ ਬ੍ਰਿਧ ਨੇ ਸਭ ਵਿਖੇ ਸੁਣਾਇਓ
ਸੁਣ ਕੇ ਬਾਬਾ ਬੁੱਢਾ ਸਾਹਿਬ ਜੀ ਬੋਲੇ ਕਹਿਣ ਲੱਗੇ
ਸ਼੍ਰੀ ਅੰਮ੍ਰਿਤਸਰ ਪ੍ਰਥਮ ਵਸਾਇਓ
ਸਭ ਤੋਂ ਪਹਿਲਾਂ ਮਹਾਰਾਜ ਜੀ ਨੇ ਸ਼੍ਰੀ ਅੰਮ੍ਰਿਤਸਰ ਸ਼ਹਿਰ ਵਸਾਇਆ
ਰਾਵਰ ਕੇਰ ਪਿਤਾ ਮਾ ਜੋਈ
ਮਹਾਰਾਜ ਆਪ ਜੀ ਦੇ ਜੋ ਦਾਦਾ ਜੀ ਸਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਵਸਾਇਆ
ਜਿਸ ਕੋ ਜਸ ਗਾਵਤ ਸਭ ਕੋਈ
ਉਸ ਪਵਿੱਤਰ ਅੰਮ੍ਰਿਤਸਰ ਨਗਰੀ ਦਾ ਜਸ ਸਾਰੇ ਗਾਉਂਦੇ ਨੇ
ਸ੍ਰੀ ਅਰਜਨ ਤੁਮ ਪਿਤਾ ਸੁਜਾਨਾ
ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਜੋ ਆਪ ਜੀ ਦੇ ਮਹਾਨ ਸਤਕਾਰ ਯੋਗ ਪਿਤਾ ਹਨ
ਤਿਨੋ ਨਾਮ ਪਰ ਨਾਮ ਬਖਾਨਾ
ਉਹਨਾਂ ਨੇ ਆਖਿਆ ਕਿ ਇਸ ਨਗਰ ਦਾ ਨਾਮ ਰਾਮਦਾਸਪੁਰ ਹੈ ਉਹਨਾਂ ਨੇ ਇਸ ਨਗਰ ਦਾ ਨਾਮ ਅੰਮ੍ਰਿਤਸਰ ਸ਼ਹਿਰ ਦਾ ਪਹਿਲਾ ਨਾਮ ਗੁਰੂ ਕਾ ਚੱਕ ਸੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਉਹਦਾ ਨਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਂ ਤੇ ਰੱਖਿਆ ਤੇ ਆਖਿਆ ਇਹ ਰਾਮਦਾਸਪੁਰਾ ਹੈ
ਰਾਮਦਾਸਪੁਰ ਨਾਮ ਧਰਿਓ ਹੈ ਗੁਰੂ ਗ੍ਰੰਥ ਮੈਂ ਲਿਖਣ ਕਰੋ
ਆਖਿਆ ਇਸ ਨਗਰ ਦਾ ਨਾਮ ਰਾਮਦਾਸਪੁਰਾ ਹੈ ਰਾਮਦਾਸਪੁਰ ਨਾਮ ਰੱਖਿਆ ਔਰ ਉਹ ਨਾਂ ਰੱਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਦਰਜ ਵੀ ਕੀਤਾ ਔਰ ਆਖਿਆ ਰਾਮਦਾਸ ਨਗਰ ਹਰ ਹਾਂ ਨਾਨਕ ਕਸਮ ਲਜਾਏ ਨਾਇਆ ਰਾਮਦਾਸ ਸਰ ਉਹਦੇ ਵਿੱਚ ਮਹਾਰਾਜ ਜੀ ਨੇ ਇਸ ਨਗਰ ਨੂੰ ਰਾਮਦਾਸਪੁਰ ਕਹਿ ਕੇ ਸਤਕਾਰਿਆ
ਵਿਦਤ ਜਗਤ ਮੈਂ ਜਾਣੇ ਸਾਰੇ
ਜਦੋਂ ਕਿਹਾ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਹੈ
ਕਰਿਓ ਆਪਨੇ ਤਿਸੀ ਪ੍ਰਕਾਰ
ਆਪ ਜੀ ਨੇ ਵੀ ਇਹੀ ਪ੍ਰਕਾਰ ਨਾਲ ਪ੍ਰਗਟ ਕੀਤਾ ਹੈ
ਤਿਸੀ ਰੀਤ ਹੀ ਹੋਇਆ ਬਿਰਾਮ
ਉਸੇ ਰੀਤ ਦੇ ਨਾਲ ਆਪ ਜੀ ਨੇ ਨਗਰ ਵਸਾਇਆ
ਸ੍ਰੀ ਹਰ ਗੋਬਿੰਦਪੁਰ ਸ਼ੁਭ ਨਾਮ
ਮਹਾਰਾਜ ਇਸ ਨਗਰ ਦਾ ਨਾਮ ਹੋਵੇਗਾ ਸ਼੍ਰੀ ਹਰ ਗੋਬਿੰਦਪੁਰਾ ਬਾਬਾ ਜੀ ਨੇ ਬਚਨ ਕਿਹਾ ਨਾਮ ਰੱਖਿਆ ਆਖਿਆ ਇਸ ਨਗਰ ਦਾ ਨਾਮ ਸ਼੍ਰੀ ਹਰਗੋਬਿੰਦਪੁਰਾ ਹੈ
ਸ਼੍ਰੀ ਨਾਨਕ ਰਚਪੁਰ ਕਰਤਾਰਾ
ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਨਗਰ ਰਚਿਆ
ਬਿਬ ਗੁਰ ਕਰੀ ਖਡੂਰ ਉਦਾਰਾ
ਪਾਤਸ਼ਾਹ ਨੇ ਖਡੂਰ ਸਾਹਿਬ ਨੂੰ ਆਬਾਦ ਕੀਤਾ
ਗੋਇੰਦਵਾਲ ਵਸਾਇਓ ਤੀਜੇ
ਪਾਤਸ਼ਾਹ ਨੇ ਗੋਇੰਦਵਾਲ ਸਾਹਿਬ ਨਗਰ ਵਸਾਇਆ
ਰਾਮਦਾਸਪੁਰ ਚਤੁਰਥ ਦੀਚੇ
ਰਾਮਦਾਸਪੁਰ ਨਗਰ ਚੌਥੇ ਪਾਤਸ਼ਾਹ ਨੇ ਵਸਾਇਆ ਅੰਮ੍ਰਿਤਸਰ ਸ਼ਹਿਰ
ਕਰਤਾਰਪੁਰ ਵਿੱਚ ਦੁਆਬੇ
ਦੁਆਬੇ ਦੇ ਵਿੱਚ ਜਿਹੜਾ करतारपुर नगर है।
श्री गुरु अर्जन कीन अजाबे,
गुरु अर्जन साहब जी ने बसाया है।
श्री हर गोविंदपुर तुम कीनो,
महाराज आप जी ने हर गोविंदपुरा कीता है, हर गोविंदपुरा आप जी ने बसाया है।
मैं निज मन में इस बिद चीनो,
मैं अपने हिरदे विच जानिया के इस नगर दा नाम है श्री हर गोविंदपुरा। बाबा बुढ़ा साहब जी ने नामकरण कर दिता।
सुन गुर आद सभा जे सारी,
सतगुरु जी और सारी संगत ने जदो बाबा जी दे वचन सुने,
बिद को तन धन उचारी,
आख्या धन हो बाबा बुढ़ा साहब जी, तुसी धन हो।
सब मैं प्रगट नाम तब होवा,
उस वक्त सारिया विच इस नगर दा नाम प्रगट होया।
सगरे आनंद तार कर जोवा,
सारे बड़े आनंदित होए।
इम सतगुर पुर नाम तरायो,
सतगुरां ने नगर दा नाम रखिया।
अब लो सगरे जग प्रगटायो,
अब तको नाम श्री हर गोबिंदपुरा जगत विच प्रगट है।
इम केतक दिन करे गुजारन,
कुछ दिन महाराज जी ने इथे गुजारे।
सिख अनेक करत उधार,
सिखां दा सतगुरु जी उधार कर दे ने।
जै कै जग मैं जस बो फैला,
हर जगह ते सतगुरां दा भारी जस फैलिया है।
जिस आगे निस्पत लग मैला,
जिस प्रताप दे अगे चंद्रमा भी मैड़ा प्रतीत हुंदा, इन्ना जस महाराज जी दा सारे जगत विच विदत होया, प्रगट होया। धन गुरु हरगोबिंद साहब सचे पातशाह जी महाराज जी दी पवित्र अमृत कथा कथन करदिया हुईया फुलां चुकां दी खिमा।